Dio, pravdato data, pareo jachaki kisarana, miladan santare, jihilag pavajal tarna. Vint karo vardas, sunho je thakur bhavai, teho darsh man chau, bhakti umar thairavai. Bali vachra gandharam sab kal udri ek naam tarma pragat sagal har pavan mein jan nanak guru par brahm पाए गए जब ते तवरे तब ते को आप तेरे जाने हो राम रहीम पुराण कुरान एक है मत एक न माने हो सिमर शास्त्र वीर सब वो पीर कहे हम एक न जाने हो श्री अस्पान कृपा तुमरी करो मैं न कहो सब तो हे बखाने सर द्वार को छाड़ कहो तुहार द्वार बाहे गहे की लाज आसो गोविंद दास तुहार बाणी गुरु गुरु है बाणी बिच बाणी अमृत सारे गुरबाणी कह सेवक जन माने परतख गुरु निस्तारे कहा बुद्ध प्रभु तुष हमारी मन न सके महिमा जो तिहारी हम न सकत करो सिफत तुम्हारी आप ले हो तुम कथा सुधारी सजन सचा पातशाह सिर सहद जिस पास बैठिया सोही सुना दिशा जिस पास बैठिया सोही सुना दिशा
वाहे गुरु साहेब जियो बाबा फिर मके गया नील वस्त्र तारे बनवारी आसा हाथ किताब कछ कुजा बांग मुसल्ला तारी बैठा जाए मसीत विच जिथे हाजी हज गुजारी जां सुता जां बाबा सुता रात नू वल मेरावे पाए पसारी जीवन मारी लत दी केहड़ा सुता कुफर कुफारी लतां वल खुदाए दे क्यों कर पया होए बजगारी टंगों पकड़ कसीटिया फिरिया मक्का काला दिखारी होए हैरान करेन जुहारी बाबा फिर मक्के गया नील बस्त्र तारे बनवारी
वाहिगुरु जी का खालसा वाहिगुरु जी की फतेह। परम सत्कार योग गुरु खालसा सतसंग जी गुरु महाराज जी बख्शिश रहमदास सदका अमृत वेले का सोहना सुंदर जीवान सजिया होया है। जगो जगो टल गुरबाणी शुरू श्री गुरु ग्रंथ साहिब जी की अमृत वेले प्रकाश सेवा हुई है। गुरु नानक साहब जी के मुखारविंद उच्चारण की हुई जपबाणी का जाप पाठ भी होया है। आप संगत रूप जुड़ के भाई साहब भाई गुरदास जी मुखारविंद राही उच्चारण की हुई जी विचर बाणी है जो पौड़ी छंदा उच्चारण की हुई है वो विचार करके लाहे लै रहे हैं। जिस तरह जगत गुरु गुरु नानक साहब महाराज जी शमेर पर्वत से गए सी सिद्धा नाल नाथा नाल विचार वटांदरा होया जो सिद्ध गोठ सरलेख हेठ गुरु नानक साहब महाराज जी के मुखारबन तो बाणी उच्चार हुई है उत्तर रूप दे विच। तो इस तरह जिवें सिद्धा नाथा नाल वो प्रश्न उत्तर हुए जिमें महाराज ने उन्होंने छली बख्श बाणी राही जवाब दिते फिर इस तरह इन्होंने मात लोक विच भी कलयुग के प्रभाव करके भी वरतुर उतावा हो रहा है वह भी गुरु महाराज ने जिमें दसिया सी भाई गुरदास जी ने एक पौड़ी विच उन्हों सूत्र रूप के संख्यात रूप विच लिखिया है। इस तरह फिर महाराज उतों वापस आ के मक्के वल नूं गए और भाई बाले बाड़ी जन्म सखी विच सुमेर पर्वत ते गुरु महाराज जी मक्के मदीने तो बाद विच गए है। भावें जान दियां चारियां आप जी ने सुमेर पर्वत नहीं सी पर मरदाने ने बेनती कर दिती सी कह लगा महाराज सुमेर ते फिर जायो आ धरती उपर जरा मक्का मदीना है साढ़े जो मुसलमान लोग है बड़ी हेरी सिर शलाघा करते हैं भी बहुत खुदा दे दो घर है एक तो असली है पहला जरा वो मक्के शहर तो बाद काबा मंदिर दूजा है मदीना जिथे साढ़े सब तो वे महान पैगंबर ने अपने घर कमलों नाल संगे अस्वद वो रखिया है ने दोवें हज करन योग यात्रा करन योग अस्थान है। ते महाराज कृपा करके मैनू भी वो दिखा दो मैं भी देख आवां वे की उत्थे है। महाराज कहने भी तू यात्रा करनी हज करनी कहते नहीं महाराज मैं तो देखना ही है भी की हो रहा उत्थे ਅੱਜ ਹੁਜ ਕੋਈ ਨਹੀਂ ਕਰਨੀ, ਨਾ ਯਾਤਰਾ ਕਰਨੀ, ਦੇਖਣਾ ਵੀ ਉਹ ਕੀ ਆ ਉੱਥੇ। ਮਹਾਰਾਜ ਕਹਿੰਦੇ ਲੈ ਵੀ ਮਰਦਾਨੇ, ਤੂੰ ਸਾਡਾ ਕੀਰਤਨੀ ਆ, ਤੇਰਾ ਕਿਹਾ ਨਹੀਂ ਗੁਰੂ, ਤੂੰ ਸਾਡਾ ਸਾਥੀ ਹੈ, ਚੱਲ ਵੀ ਤੈਨੂੰ ਮੁਕਾਮੀ ਨਹੀਂ ਪਹਿਲਾਂ ਦਿਖਾ ਦਿੰਦੇ, ਫਿਰ ਹੀ ਸਵੇਰ ਪਰਬਤ 'ਤੇ ਜਾਵਾਂਗੇ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਜੀ ਉਹ ਮਰਦਾਨੇ ਦਾ ਵਚਨ ਮੰਨ ਕੇ ਸਵੇਰ ਪਰਬਤ ਜਾਣ ਤੋਂ ਪਹਿਲਾਂ ਮੱਕੇ ਮਦੀਨੇ ਗਏ ਸੀ। ਕਵੀ ਸੰਤੋਖ ਸਿੰਘ ਜੀ ਨੇ ਵੀ ਨਾਨਕ ਪ੍ਰਕਾਸ਼ ਵਿੱਚ ਐਸੇ ਹੀ ਲਿਖਿਆ ਹੈ, ਸਵੇਰ ਪਰਬਤ ਤੋਂ ਪਹਿਲਾਂ ਮਹਾਰਾਜ ਮੱਕਾ ਮਦੀਨਾ ਗਏ ਮਰਦਾਨੇ ਦਾ ਵਚਨ ਮੰਨ ਕੇ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਐਸੇ ਹੀ ਲਿਖਿਆ ਹੋਇਆ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਸ ਇੰਨਾ ਕੀ ਫਰਕ ਹੈ ਵੀ ਸਵੇਰ ਪਰਬਤ 'ਤੇ ਪਹਿਲਾਂ ਗਏ ਅਤੇ ਮੱਕੇ ਮਦੀਨੇ ਫੇਰ ਗਏ। ਐਸਾ ਨਹੀਂ ਵੀ ਮਹਾਰਾਜ ਗਏ ਨਹੀਂ ਹੈ, ਗਏ ਉੱਥੇ ਵੀ ਹੈ ਅਤੇ ਗਏ ਉੱਥੇ ਵੀ ਹੈ। ਯਾਨੀ ਇੰਨਾ ਕੁ ਫਰਕ ਹੈ ਵੀ ਇੱਥੇ ਵੀ ਸਵੇਰ ਪਰਬਤ ਤੋਂ ਬਾਅਦ ਵਿੱਚ ਗਏ ਹੈ ਭਾਈ ਗੁਰਦਾਸ ਜੀ ਨੇ ਲਿਖਿਆ, ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਨਾਨਕ ਪ੍ਰਕਾਸ਼ ਪਹਿਲਾਂ ਮਹਾਰਾਜ ਸਵੇਰ ਪਰਬਤ 'ਤੇ ਗਏ, ਮੱਕੇ ਮਦੀਨੇ ਫੇਰ ਗਏ। ਸੋ ਰੋ ਵਿਚਾਰ, ਭਾਵੇਂ ਪਹਿਲਾਂ ਗਏ ਭਾਈ, ਮਗਰੋਂ ਸਾਨੂੰ ਇਹਦੇ 'ਤੇ ਕੋਈ ਤਰਕ ਤੁਰਕ ਕਰਨ ਦੀ ਹੁਜਤ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਤਾਂ ਮਹਾਰਾਜ ਦੀ ਮੌਜ ਹੈ, ਜਿੱਥੇ ਮਰਜ਼ੀ ਜਾਣ ਸਮਰੱਥ ਗੁਰੂ ਹੈ। ਜਿੱਥੇ ਗਏ ਆਪ ਜੀ ਨੇ ਉੱਥੋਂ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਹੈ। ਉਹ ਜਿਸ ਤਰ੍ਹਾਂ ਗੁਰੂ ਮਹਾਰਾਜ ਫਿਰ ਮੱਕੇ ਗਏ ਸੀ, ਉਹ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਵੇਂ ਲਿਖ ਰਹੇ ਨੇ, ਜਿਵੇਂ ਉਹਨਾਂ ਦੇ ਬੱਚੇ ਨੇ ਇਹ ਪੌੜੀ ਛੰਦ ਵਿੱਚ ਕਹੇ ਹੈ,
ਬਾਬਾ ਫਿਰ ਮੱਕੇ ਗਯਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੇ ਗੁਰਸਿੱਖੋ ਸੁਣੋ, ਸਮੇਰ ਪਰਬਤ ਤੋਂ ਹੇਠਾਂ ਆ ਕੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਬਾਬਾ ਇੱਥੇ ਮੱਕੇ ਸ਼ਹਿਰ ਤੋਂ ਬਾਹਰ ਬਾਹਰ ਉਹ ਕਾਬਾ ਮੰਦਰ ਬਣਿਆ ਹੋਇਆ, ਉੱਥੇ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਸਨ।
ਨੀਲ ਬਸਤਰ ਧਾਰੇ ਬਨਵਾਰੀ,
ਸੰਸਾਰ ਬਾਗ ਦੇ ਮਾਲੀ ਪਰਮੇਸ਼ਰ ਗੁਰੂ ਨਾਨਕ ਸਾਹਿਬ ਹੈ। ਉਹਨਾਂ ਨੇ ਆਪਣੇ ਸਰੀਰ 'ਤੇ ਨੀਲੇ ਬਸਤਰ ਜੇ ਧਾਰਨ ਕਰ ਲਏ ਹਨ, ਕਿਉਂਕਿ ਜਿਹੜੇ ਮੁਗਲ ਪਠਾਨ ਹੈ ਮੁਸਲਮਾਨ ਹੈ ਇਹ ਨੀਲੇ ਰੰਗ ਨੂੰ ਤਰਜੀਹ ਦਿੰਦੇ ਹੈ। ਇਹ ਕਹਿੰਦੇ ਵੀ ਖੁਦਾ ਦਾ ਜਿਹੜਾ ਅਸਲੀ ਪਹਿਨਣ ਵਾਲਾ ਰੰਗ ਹੈ ਉਹ ਨੀਲਾ ਹੈ, ਕਿਉਂਕਿ ਸੱਤਵੇਂ ਅਸਮਾਨ ਦੇ ਜਿਹੜਾ ਖੁਦਾ ਰਹਿੰਦਾ ਨਾ, ਅਤੇ ਅਸਮਾਨ ਦਾ ਰੰਗ ਵੀ ਕਹਿੰਦਾ ਨੀਲਾ ਹੀ ਹੈ। ਇਸ ਕਰਕੇ ਵੀ ਉਹ ਇਹ ਨੀਲੇ ਬਾਸਣ ਨੂੰ ਤਰਜੀਹ ਦਿੰਦੇ ਹੈ, ਅਤੇ ਹੋਰ ਕਿਸੇ ਨੂੰ ਇਹ ਨੀਲੇ ਰੰਗ ਦੇ ਬਸਤਰ ਪਾਉਣ ਵੀ ਨਹੀਂ ਦਿੰਦੇ ਸਨ। ਹਿੰਦੂ ਕਾਫਰ ਨਹੀਂ ਪਾ ਸਕਦਾ ਨੀਲੇ ਰੰਗ ਦੇ ਕੱਪੜੇ। ਇਸ ਤਰ੍ਹਾਂ ਦੇ ਕੁਝ ਹਿੰਦੂਆਂ ਉੱਪਰ ਇਹਨਾਂ ਨੇ ਉਹ ਬੈਨ ਲਾਏ ਹੋਏ ਸੀ, ਇੱਕ ਤਾਂ ਨੀਲੇ ਕੱਪੜੇ ਨਹੀਂ ਪਾ ਸਕਦਾ, ਦੂਜਾ ਸਿਰ 'ਤੇ ਦਸਤਾਰ ਨਹੀਂ ਬੰਨ ਸਕਦਾ ਹਿੰਦੂ, ਤੀਜਾ ਵੀ ਇਹ ਘੋੜੇ 'ਤੇ ਨਹੀਂ ਚੜ ਸਕਦਾ ਹੈ। ਇਹ ਕੋਈ ਆਪਣਾ ਇਹ ਮਾੜਾ ਮੋਟਾ ਵਿਆਹ ਸ਼ਾਦੀ ਸਮੇਂ ਇਹਨਾਂ ਨੇ ਕੋਈ ਸਵਾਰੀ ਲੈਣੀ ਹੈ, ਅਤੇ ਇਕੱਲਾ ਜਿਹੜਾ ਹੈਗਾ ਨਾ ਜਿਹਨੇ ਉਹ ਵਿਆਹ ਕਰਾਉਣਾ ਸ਼ਾਦੀ ਕਰਾਉਣੀ ਉਹ ਘੋੜੀ 'ਤੇ ਚੜ ਕੇ ਚਲੇ, ਜਿਹੜੇ ਘੋੜੇ 'ਤੇ ਨਹੀਂ ਚੜੇਗਾ। ਇਸ ਤਰ੍ਹਾਂ ਵੀ ਆ ਮਾੜੀ ਮੋਟੀ ਬਾਂਦਰ ਟੋਪੀ ਜੀ ਦਾ ਸਿਰ 'ਤੇ ਲੈ ਸਕਦਾ ਹੈ, ਦਸਤਾਰ ਨਹੀਂ ਬੰਨ ਸਕਦਾ। ਹੁਣ ਇਹਨਾਂ ਨੇ ਇਹਨੂੰ ਧਰਮੀ ਬਣਾਇਆ ਹੋਇਆ ਬਾਂਦਰ ਟੋਪੀ ਨੂੰ, ਸਾਡੇ ਵੀ ਲਾਣਾ ਲਈ ਫਿਰਦੇ ਸਿਰ 'ਤੇ ਬਾਂਦਰਾਂ ਦੀਆਂ ਟੋਪੀਆਂ, ਪਤਾ ਹੀ ਨਹੀਂ ਹੈ ਵੀ ਉਹ ਮੁਗਲ ਪਠਾਨ ਇਹ ਦਸਤਾਰ ਨਹੀਂ ਬੰਨਣ ਦਿੰਦੇ ਸੀ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਕਿਹਾ ਵੀ ਕੌਣ ਆ ਰੋਕੇਗਾ, ਖਾਲਸਾ ਜੀ ਬੰਨੋ ਵੱਡੇ ਵੱਡੇ ਦਮਾਲੇ। ਇਹ ਕਹਿੰਦੇ ਵੀ ਨੀਲੇ ਕੱਪੜੇ ਨਹੀਂ ਪਾਉਂਦੇ, ਕਹਿੰਦੇ ਸਾਰੇ ਪਾਓ। ਇਸ ਕਰਕੇ ਨਿਹੰਗ ਸਿੰਘ ਸਾਰੇ ਹੁਣ ਤੱਕ ਨੀਲੇ ਵਸਤਰ ਹੀ ਜ਼ਿਆਦਾ ਪਾਉਂਦੇ ਆ। ਉਹ ਇਹਨਾਂ ਦਾ ਮਹਾਰਾ ਨੇ ਜਿਹੜਾ ਹੰਕਾਰ ਜਾ ਮਾਨ ਜਿਹਾ ਨਾ ਉਹਨੂੰ ਤੋੜਨ ਵਾਸਤੇ ਐਸਾ ਕੁਛ ਕਿਹਾ ਸੀ। ਫਿਰ ਵੱਡੇ ਵੱਡੇ ਦਮਾਲੇ ਉਹ ਸਿੰਘ ਸਜਾਉਣ ਲੱਗ ਪਏ ਅਤੇ ਨੀਲੇ ਵਸਤਰ ਪਹਿਨਣ ਲੱਗ ਪਏ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਹੁਣ ਉਹ ਮੱਕੇ ਮਦੀਨੇ ਜਾਣਾ ਸੀ ਅਤੇ ਆਪ ਜੀ ਨੇ ਵੀ ਉਹ ਨੀਲੇ ਰੰਗ ਦੇ ਵਸਤਰ ਦੇ ਪਹਿਨ ਲਏ ਹਾਂ ਸਰੀਰ ਤੇ।
ਆਸਾ ਹੱਥ ਕਿਤਾਬ ਕੱਛ,
ਇੱਕ ਹੱਥ ਵਿੱਚ ਮਹਾਰਾਜ ਜੀ ਨੇ ਉਹ ਕਾਸਾ ਫੜ ਲਿਆ ਹੈ। ਜਾਣੀ ਉਹ ਜਿਹੜੇ ਉਹ ਸੋਟੇ ਤੇ ਉਹ ਤੋਤਾ ਜਾ ਹੋਵੇ ਜਿਹਨੂੰ ਆਪਾਂ ਖੁੰਡਾ ਕਹਿ ਦਿੰਦੇ ਹਾਂ, ਉਪਰਲੇ ਪਾਸੋਂ ਹੁੰਦਾ ਨਾ ਜਿਵੇਂ ਤੋਤੇ ਦਾ ਮੂੰਹ ਜਿਹਾ ਹੁੰਦਾ, ਇਹੋ ਜਿਹਾ ਹੁੰਦਾ, ਇੱਕ ਖੁੰਡੀ ਹੁੰਦੀ ਇੱਕ ਖੁੰਡਾ ਹੁੰਦਾ ਹੈ। ਇੱਕ ਹੱਥ ਵਿੱਚ ਗੁਰੂ ਮਹਾਰਾਜ ਨੇ ਉਹ ਤੋਤੇ ਦੇ ਮੂੰਹ ਵਾਲਾ ਖੁੰਡਾ ਫੜ ਲਿਆ, ਸੋਟਾ ਫੜ ਲਿਆ, ਅਤੇ ਬਗਲ ਵਿੱਚ ਮਹਾਰਾਜ ਨੇ ਜਾਂ ਉਹ ਕੁਰਾਨ ਮਨੀਰ ਦੀ ਕਿਤਾਬ ਜੀ ਲੈ ਗਈ ਹੈ ਜਾਂ ਆਪਣੀ ਜਿਹੜੀ ਬਾਣੀ ਹੈ ਉਹ ਜਿਹੜੀ ਪੁਸਤਕ ਜੀ ਆਪਣੇ ਹੋਲ ਵਿੱਚ ਲੈ ਲਈ। ਮਹਾਰਾਜ ਜੀ ਨੇ ਇੱਥੇ ਕਾਸਾ ਹੈ, ਉਹ ਆਸਾ ਦਾ ਵੀ ਅਰਥ ਹੋਈ ਹੈ, ਕਾਸਾ ਦਾ ਵੀ ਅਰਥ ਹੋਈ ਹੈ।
ਕੁੰਜਾ ਬਾਂਗ ਮੁਸੱਲਾ ਧਾਰੀ,
ਇੱਥੇ ਨੇ ਹੇਠਾਂ ਤਾਂ ਆਸਾ ਹੀ ਦਿੱਤਾ ਹੋਇਆ ਠੀਕ ਵਾਲੇ ਨੇ, ਤੇ ਉੱਤੇ ਪਾੜ ਹੈ ਕਾਸਾ
ਹਜ਼ਾਰਾ ਸਿੰਘ ਵਾਲੇ ਚ ਵੀ ਆਸਾ ਹੀ
ਆਸਾ ਠੀਕ ਹੈ, ਅਰਥ ਉਹੀ ਹੈ। ਆਸਾ ਹੱਥ ਕਿਤਾਬ ਕਛ, ਚਲੋ ਇਹਨੂੰ ਮੁੱਖ ਪਾਠ ਮੰਨ ਲਓ, ਆਸਾ ਨੂੰ ਦੂਜਾ ਕੋਣੀ ਪਾਠ, ਜਿਵੇਂ ਦੋ ਦੋ ਪਾਠ ਉਹ ਆਏ ਹੈ ਗੁਰਬਾਣੀ ਵਿੱਚ ਵੀ ਐਸੇ ਆਏ ਹੈ, ਇਸ ਤਰ੍ਹਾਂ ਇਹ ਥੋੜ੍ਹੇ ਥੋੜ੍ਹੇ ਫਰਕ ਹੈਗੇ। ਉਹ ਜਿਹੜੀ ਲਾਇਬ੍ਰੇਰੀ ਵਿੱਚ ਇਹ ਤਿੰਨ ਪੁਸਤਕਾਂ ਪਈਆਂ ਉਹਦੇ ਵਿੱਚ ਵੀ ਉਹ ਆ ਜਿਹੜਾ ਪ੍ਰਿੰਸੀਪਲ ਬੀਬੀ ਗੁਰਸਰਨ ਕੌਰ ਉਹਨਾਂ ਨੇ ਭਾਈ ਗੁਰਦਾਸ ਦੀਆਂ ਬਾਰਾਂ ਦੀ ਇੱਕ ਪੁਸਤਕ ਉਹ ਛਪਵਾਈ ਹੈ ਭਾਸ਼ਾ ਵਿਭਾਗ ਵੱਲੋਂ, ਉਹਦੇ ਵਿੱਚ ਇਹ ਬਾਰਾਂ ਦੇ ਵਿੱਚ ਪਾਠਾਂ ਦਾ ਸੰਪਾਦਨ ਹੈ, ਪਾਠਾਂ ਦਾ ਨਿਰਣਾ ਹੈ ਵੀ ਆਹ ਵੀ ਪਾਠ ਆਇਆ ਜਿੱਥੇ ਲਗ ਤੁਕ ਦਾ ਫਰਕ ਹੈ, ਅੱਖਰ ਦਾ ਫਰਕ ਹੈ, ਉਹ ਨਾਲ ਨਾਲ ਦਿੱਤਾ। ਭਾਸ਼ਾ ਵਿਭਾਗ ਵਿੱਚ ਇੱਕ 200 ਸਾਲ ਦਾ ਲਿਖਣ ਦਾ ਪੁਸਤਕ ਹੈ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਬਾਰਾਂ ਦਾ, ਉਹਨਾਂ ਨੇ ਮੁੱਖ ਰੱਖਿਆ ਹੈ। ਇਸੇ ਤਰ੍ਹਾਂ ਖਾਲਸਾ ਕਾਲਜ ਵਿੱਚ ਇੱਕ ਕੋਈ ਪੁਸਤਕ ਭਾਈ ਗੁਰਦਾਸ ਜੀ ਪਈ ਹੈ ਲਿਖਤ ਰੂਪ ਵਿੱਚ, ਉਹਦੇ ਵਿੱਚ ਕੁਝ ਪਾਠਾਂ ਦਾ ਵੱਖਰਾ ਹੈ ਵੀ ਉੱਥੇ ਉਹਨਾਂ ਨੇ ਖਾ ਅੱਖਰ ਲਿਖਿਆ ਹੈ। ਅਤੇ ਜਿਹੜੀ ਉਹ ਲਾਇਬ੍ਰੇਰੀ ਵਿੱਚ ਅੰਮ੍ਰਿਤਸਰ ਪਈ ਹੈ ਉਹਦੇ ਵਿੱਚ ਸੱਸਾ ਅੱਖਰ ਵੀ ਹੈ, ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਹੈ ਉਹ ਸਾ ਅੱਖਰ ਲਿਖਿਆ ਹੈ। ਜਿਹੜੀ ਭਾਸ਼ਾ ਵਿਭਾਗ ਵਿੱਚ ਪੁਸਤਕ ਪਈ ਉਹਨਾਂ ਉੱਥੇ ਉਹਨਾਂ ਨੇ ਭਾ ਭੱਬਾ ਅੱਖਰ ਲਿਖਿਆ। ਵੀ ਇਸ ਤਰ੍ਹਾਂ ਦੀ ਉਹ ਪੁਸਤਕ ਛਾਪੀ ਆ ਭਾਸ਼ਾ ਵਿਭਾਗ ਵੱਲੋਂ ਇੱਥੇ ਪਈ ਆਪਣੇ ਕੋਲ, ਉਹਦੇ ਵਿੱਚ ਉਹ ਪਾਠਾਂ ਦਾ ਥੋੜ੍ਹਾ ਥੋੜ੍ਹਾ ਫਰਕ ਲਿਖਿਆ ਹੋਇਆ। ਉਹ ਰੋ ਵਿਚਾਰ ਆਸਾ ਹੱਥ ਕਿਤਾਬ ਕਛੁ, ਆਪਣੇ ਹੱਥ ਵਿੱਚ ਮਹਾਰਾਜ ਨੇ ਖੁੰਡਾ ਜਿਹਾ ਫੜ ਲਿਆ ਹੈ, ਅਤੇ ਜਿਹੜੀ ਕੋਈ ਕਿਤਾਬ ਹੁੰਦੀ ਹੈ ਕੁਰਾਨ ਮਜੀਦ ਜਾਂ ਆਪਣੀ ਨਿੱਜੀ ਬਾਣੀ ਦੀ ਜਿਹੜੀ ਉਹ ਕਿਤਾਬ ਜੀ ਲੈ ਲਈ ਹੈ।
ਕੁੰਜਾ ਬਾਂਗ ਮੁਸੱਲਾ ਧਾਰੀ,
ਇੱਕ ਮਹਾਰਾਜ ਨੇ ਕੁੰਜਾ ਲੈ ਲਿਆ, ਲੋਟਾ ਲੈ ਲਿਆ ਹੈ ਵੀ ਬਾਂਗ ਦੇਣ ਵਾਸਤੇ ਮੁਸੱਲਾ ਜਾਂ ਧਾਰਨ ਕਰ ਲਿਆ, ਸਫ ਜੀ ਲੈ ਲਈ ਹੈ ਜਿਹਦੇ 'ਤੇ ਉਹ ਸਫ 'ਤੇ ਬੈਠ ਕੇ ਪੂਰੀ ਜੀ 'ਤੇ ਬੈਠ ਕੇ ਨਵਾਜ਼ ਪੜ੍ਹਦੇ ਹੈ ਜਾਂ ਖੜ ਕੇ ਮੁਸਲਮਾਨ ਬਾਂਗ ਦਿੰਦੇ ਹਨ। ਉਹ ਆਪਾਂ ਜਿਵੇਂ ਵਿਛਾਈ ਕੀਤੀ ਹੋਈ ਹੈ, ਇਹ ਜਦੋਂ ਨਵਾਜ਼ ਗੁਜ਼ਾਰਨੀ ਹੁੰਦੀ ਉਦੋਂ ਇਹਦਾ ਹੱਥ ਹੇਠਾਂ ਆਸਣ ਜਾ ਵਿਛਾਉਂਦੇ, ਉਸ ਆਸਣ ਨੂੰ ਉਸ ਸੱਫ ਨੂੰ ਇਹ ਮਸੱਲਾ ਕਹਿੰਦੇ ਹਨ। ਮਾਰਾ ਨੇ ਇੱਕ ਹੱਥ ਵਿੱਚ ਉਹ ਮਸੱਲਾ ਫੜਿਆ, ਪੂਰੀ ਜੀ ਸੱਫ ਜੀ ਫੜ ਲਈ ਹੈ, ਉਹ ਜਿਵੇਂ ਕੋਈ ਬਾਗ ਦੇਣ ਵਾਲਾ ਹੁੰਦਾ ਜਾਂ ਨਮਾਜ਼ ਪੜ੍ਹਨ ਵਾਲਾ ਮੁਸਲਮਾਨ ਹੁੰਦਾ ਨਾ, ਇਸ ਤਰ੍ਹਾਂ ਦਾ ਮਹਾਰਾਜ ਨੇ ਸਾਰਾ ਕੁਝ ਚਿੰਨ ਜੇ ਲੈ ਲਏ।
ਬੈਠਾ ਜਾਏ ਮਸੀਤ ਵਿੱਚ
ਵੀ ਹੈ ਵੀ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਮਹਾਰਾਜ ਨੇ ਲਿਖਿਆ ਵੀ ਇੱਕ ਹੱਥ ਵਿੱਚ ਮਹਾਰਾਜ ਮਾਲਾ ਜੀ ਫੜ ਲਈ ਹੈ, ਦੂਜੇ ਹੱਥ ਵਿੱਚ ਤਸਵੀ ਫੜ ਲਈ ਹੈ। ਇੱਕ ਪਾਸੇ ਤਾਂ ਵੀ ਜਿਵੇਂ ਮੁਸਲਮਾਨਾਂ ਦੇ ਹੱਥ ਵਿੱਚ 101 ਮਣਕਿਆਂ ਵਾਲੀ ਹੁੰਦੀ ਤਸਵੀ, ਉਹ ਫੜੀ ਹੈ, ਦੂਜੇ ਹੱਥ ਵਿੱਚ ਲੋਟਾ ਫੜਿਆ ਹੈ। ਵੀ ਆਹ ਜਿਹੜਾ ਠੂਠਾ ਜਾ ਕੱਪੜਾ ਇਹ ਹੱਥ ਵਿੱਚ ਫੜਿਆ, ਇੱਕ ਹੱਥ ਵਿੱਚ ਪਾਸੀ ਫੜੀ ਹੈ, ਪੈਰਾਂ ਵਿੱਚ ਇੱਕ ਹੱਥ ਚਰਨਾਂ ਵਿੱਚ ਜੋੜਾ ਪਾਇਆ, ਦੂਜੇ ਵਿੱਚ ਖੜਾ ਪਾਈ ਹੋਈ ਸੀ ਮਹਾਰਾਜ ਨੇ। ਵੀ ਜਾਣੀ ਕਿਸੇ ਨੂੰ ਪਤਾ ਚੱਲ ਨਹੀਂ ਚੱਲੇ ਵੀ ਇਹ ਕੌਣ ਹੈ, ਵੀ ਮੁਸਲਮਾਨ ਹੈ ਕਿ ਹੋਰ ਹਿੰਦੂਆਂ ਵਿੱਚੋਂ ਹੈ। ਇਸ ਤਰ੍ਹਾਂ ਦਾ ਮਹਾਰਾਜ ਜੀ ਪਹਿਰਾਵਾ ਜਿਹਾ ਬੰਨ ਕੇ ਜਿੱਥੇ ਉਹ ਮਸਕੇ ਦੇ ਵਿੱਚ ਉਹ ਮਸਜਿਦ ਬਣੀ ਹੋਈ ਹੈ, ਵਾਰ ਵਾਰ ਮੱਕੇ ਦਾ ਮਸੀਦ ਬਣੀ, ਉੱਥੇ ਜਾ ਬੈਠੇ ਹਨ
ਜਿੱਥੇ ਹਾਜੀ ਹੱਜ ਗੁਜ਼ਾਰੀ,
ਹਾਜੀ ਲੋਕ ਹੱਜ ਗੁਜ਼ਾਰ ਰਹੇ, ਹੱਜ ਕਰ ਰਹੇ ਹੈ। ਜਿਵੇਂ ਆਪਾਂ ਕਹਿੰਦੇ ਵੀ ਅਸੀਂ ਯਾਤਰਾ ਕਰਨ ਜਾ ਰਹੇ ਹਾਂ ਹਜ਼ੂਰ ਸਾਹਿਬ ਦੀ, ਜਦੋਂ ਉੱਥੇ ਪਹੁੰਚਦੇ ਹਾਂ ਫਿਰ ਜਾ ਕੇ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਆਪਾਂ ਅਰਦਾਸ ਕਰਾਉਂਦੇ ਹਾਂ, ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਅਤੇ ਉੱਥੇ ਫਿਰ ਅਸੀਂ ਫਿਰ ਗੁਰੂ ਮਹਾਰਾਜ ਨੂੰ ਵੀ ਪ੍ਰਸ਼ਾਦ ਵੀ ਛਕਾਉਣਾ, ਫਿਰ ਥਾਲ ਵੀ ਲਾਉਂਦੇ ਹਾਂ। ਉਹ ਫਿਰ ਸਾੜ ਲੱਗਦਾ ਸਾਨੂੰ ਉਹਦੇ ਵਿੱਚੋਂ, ਫਿਰ ਮਹਾਰਾਜ ਨੂੰ ਜਿਹੜਾ ਉਹ ਭੋਗ ਲੱਗਿਆ ਹੁੰਦਾ ਉਹਦੇ ਵਿੱਚੋਂ ਕੋਈ ਉਹ ਸੀਰ ਪ੍ਰਸ਼ਾਦ ਬਖਸ਼ਦੇ ਆ, ਫਿਰ ਅਸੀਂ ਸਮਝਦੇ ਵੀ ਸਾਡੀ ਯਾਤਰਾ ਪੂਰੀ ਹੋ ਗਈ। ਇਸ ਤਰ੍ਹਾਂ ਜਿਹੜੇ ਮੁਸਲਮਾਨ ਹੈ ਉੱਥੇ ਉਹ ਸੰਗੇ ਅਸਮਦ ਨੂੰ ਪੁੱਜ ਚੁੰਮਦੇ ਹੈ, ਅਤੇ ਜਿਹੜਾ ਉਹ ਇਸ਼ਨਾਨ ਵਾਲਾ ਜਲ ਹੈ ਅਤੇ ਉਹਨੂੰ ਛਕਦੇ ਹੈ, ਉਹਦੇ ਬੋਸੇ ਜੇ ਲੈਂਦੇ ਆ, ਉਹਨੂੰ ਝੁੰਮਦੇ ਵੀ ਆ, ਜਿਹੜੀ ਸੰਗੇ ਅਸਮਤ ਪੁੱਤਰ ਦੀ ਮੂਰਤੀ ਜੀ। ਫਿਰ ਇਸੇ ਤਰ੍ਹਾਂ ਇੱਕ ਪਹਾੜੀ 'ਤੇ ਝੰਡਾ ਜਿਹਾ ਹੈ, ਜੇ ਉਹ ਦਿਸ ਪਏ ਫਿਰ ਇਹ ਆਪਣੀ ਹੱਜ ਪੂਰੀ ਹੋਈ ਮੰਨਦੇ ਨੇ, ਜੇ ਉਹ ਝੰਡਾ ਨਾ ਦਿਸੇ ਫਿਰ ਕਹਿੰਦੇ ਨਹੀਂ ਬਈ ਖੁਦਾ ਦੀ ਸਾਡੇ 'ਤੇ ਪ੍ਰਸੰਨਤਾ ਨਹੀਂ, ਹੱਜ ਸਾਡੀ ਪੂਰੀ ਯਾਤਰਾ ਪੂਰੀ ਨਹੀਂ ਹੋਈ ਹੈ, ਇਹ ਵਿਘਨ ਹੈ। ਇਸੇ ਤਰ੍ਹਾਂ ਇਹ ਮੱਕੇ ਵੱਲ ਨੂੰ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਜੇ ਕੋਈ ਮੁਸਲਮਾਨ ਚੜ੍ਹਾਈ ਕਰੇ ਫਿਰ ਬਹੁਤ ਇਹ ਖੁਸ਼ੀਆਂ ਮਨਾਉਂਦੇ ਹੈ ਵੀ ਸਿੱਧਾ ਹੀ ਪੇਸਤਾ ਨੂੰ ਗਿਆ ਇਹ, ਬਸ ਇਹਦੇ ਸਾਰੇ ਖੁਦਾ ਨੇ ਗੁਨਾਹ ਮਾਫ਼ ਕਰ ਦਿੱਤੇ ਹੈ। ਜਿਵੇਂ ਸਾਡੇ ਹਰਿਮੰਦਰ ਸਾਹਿਬ ਦੇ ਉੱਧਰ ਅੰਮ੍ਰਿਤਸਰ ਨੂੰ ਕੋਈ ਜਾਂਦਾ ਜਾਂਦਾ ਪਰਿਕਰਮਾ ਵਿੱਚ ਹੀ ਡਿੱਗ ਪਵੇ, ਫਿਰ ਸ਼ਰਧਾਲੂ ਲੋਕ ਨੂੰ ਮੱਥਾ ਟੇਕਣ ਲੱਗ ਪੈਂਦੇ ਵੀ ਇਹ ਵੇਖੋ ਕਿਹੋ ਜਿਹੀ ਚੰਗੀ ਜਗ੍ਹਾ ਆ ਕੇ ਇਹਨੇ ਸਰੀਰ ਛੱਡਿਆ, ਵੀ ਧੰਨ ਹੈ ਇਹ, ਧੰਨ ਹੈ ਇਹ, ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨੀ ਆ ਕੇ ਡਿੱਗਿਆ ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿਹਨੂੰ ਆਪਣੇ ਚਰਨੀ ਲਾ ਲਿਆ ਇਹ ਤਾਂ ਹੁਣ ਸਿੱਧਾ ਸੱਚਖੰਡ ਜਾਊਗਾ, ਜਿਹੜੀ ਸਾਡੀ ਉਹ ਸ਼ਰਧ ਹੈ ਵੀ ਇਹ ਚੰਗਾ ਆਸਣ। ਇਸੇ ਤਰ੍ਹਾਂ ਮੁਸਲਮਾਨ ਹੈ ਉਹ ਜਿਵੇਂ ਆ ਹੇਮਕੁੰਡ ਨੂੰ ਪੈਦਲ ਜਾਂਦੇ ਨਾ, ਕੋਈ ਰਸਤਾ ਹੈ ਵੀ ਉੱਥੇ ਸਵਾਰੀ ਨਹੀਂ ਜਾਂਦੀ ਹੈ, ਉਹ ਪੈਦਲ ਹੀ ਜਾਣਾ ਪੈਂਦਾ ਹੈ। ਕਈਆਂ ਨੇ ਤਾਂ ਲਿਖਿਆ ਵੀ ਉਹ 35-36 ਕੋਹ ਦਾ ਰਸਤਾ ਪੈਦਲ, ਵੀ ਜੰਗਲ ਦਾ ਰਸਤਾ ਹੈ, ਸਾਰਾ ਤੁਰ ਕੇ ਜਾਣਾ, ਰਸਤੇ ਵਿੱਚ ਕੋਈ ਸਹੂਲਤ ਵੀ ਹੈ ਨਹੀਂ, ਖਾਣ ਪੀਣ ਦਾ ਵੀ ਪ੍ਰਬੰਧ ਨਹੀਂ ਹੈ, ਆਪਣਾ ਨਾਲਕ ਲੈ ਕੇ ਜਾਵੇ ਉਹ, ਰਸਤੇ ਵਿੱਚ ਕੁਝ ਨਹੀਂ ਮਿਲਦਾ। ਹੁਣ ਦਾ ਨਹੀਂ ਕੋਈ ਪਤਾ ਵੀ ਜਿਵੇਂ ਬਾਕੀ ਸਹੂਲਤਾਂ ਸਾਡੇ ਸਥਾਨ 'ਤੇ ਹੇਮਕੁੰਡ 'ਤੇ ਵੀ ਹੋ ਗਈਆਂ, ਹੋਰ ਥਾਵਾਂ 'ਤੇ ਵੀ ਸਭ ਤਰ੍ਹਾਂ ਦੀਆਂ ਸਹੂਲਤਾਂ ਹੋ ਗਈਆਂ ਵੀ ਉੱਥੇ ਵੀ ਹੋ ਗਈਆਂ ਹੋਣ, ਸਰਬਾਰੀਆਂ ਵੀ ਜਾਂਦੀਆਂ ਹੋਣ। ਇਹ ਤਾਂ ਹੁਣ ਜਿਹੜਾ ਕੋਈ ਉੱਥੇ ਹੱਜ ਕਰਕੇ ਆਇਆ ਹੋਵੇ ਉਸ ਮੁਸਲਮਾਨ ਤੋਂ ਪੁੱਛ ਪੜਤਾਲ ਕੀਤੀ ਜਾਏ, ਉਹ ਦੱਸ ਦਊਗਾ ਕਿ ਕਿਉਂਕਿ ਸਿੱਖਾਂ ਨੂੰ ਅਤੇ ਬਾਕੀ ਹਿੰਦੂਆਂ ਨੂੰ ਤਾਂ ਉੱਥੇ ਜਾਣ ਦੀ ਅਜਾਇਸ਼ ਹੀ ਹੈ ਨਹੀਂ, ਇਹ ਹੀ ਆ ਜਾ ਸਕਦੇ। ਇਹ ਤਾਂ ਗੁਰੂ ਨਾਨਕ ਸਾਹਿਬ ਦਾ ਇੱਕ ਘਰ ਹੈ, ਇੱਧਰ ਆਪਦੀ ਜਾਤ ਕੋ ਹਟਕਾ ਨਾ ਹੀ ਕੋਈ, ਵੀ ਜਿੱਥੇ ਕੋਈ ਰੋਕ ਟੋਕ ਨਹੀਂ ਹੈ ਵੀ ਤੂੰ ਕੌਣ ਹੈ। ਇਹ ਵੀ ਪੁੱਛ ਪੜਤਾਲ ਨਹੀਂ ਕਰਦੇ ਵੀ ਤੂੰ ਹਿੰਦੂ ਆ ਕਿ ਮੁਸਲਮਾਨ ਆ ਕਿ ਸਿੱਖ ਆ ਕਿ ਈਸਾਈ ਆ ਜਾਂ ਕੋਈ ਹੋਰ ਮਜ਼ਹਬ ਦਾ ਫਿਰਕੇ ਦਾ, ਕੋਈ ਹੋਵੇ ਬਸ ਇੰਨਾ ਵੀ ਉਹਦਾ ਸਿਰ ਢੱਕਿਆ ਚਾਹੀਦਾ ਹੈ, ਸਾਫ਼ ਸੁਥਰੇ ਨਹਾ ਧੋ ਕੇ ਵਸਤਰ ਪਾਏ ਹੋਏ ਚਾਹਣੇ ਚਾਹੀਦੇ ਹੈ ਅਤੇ ਚਰਨਾਂ ਤੋਂ ਜੋੜਾ ਲਾ ਕੇ ਨੰਗਾ ਹੋ ਜਾਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਮਰਜ਼ਾਦਾ ਨਾਲ ਕੋਈ ਮਰਜ਼ੀ ਜਾ ਸਕਦਾ ਉੱਥੇ, ਬਾਕੀਆਂ 'ਤੇ ਪੁੱਛ ਪੜਤਾਲ ਹੈਗੀ ਹੈ। ਜੇ ਹਿੰਦੂਆਂ ਦੇ ਮੰਦਰ ਵਿੱਚ ਜਾਣਾ ਹੈ, ਜੇ ਕੋਈ ਮੁਸਲਮਾਨ ਹੈ ਉਹ ਕਹਿੰਦੇ ਨਹੀਂ ਵੀ ਤੂੰ ਨਹੀਂ ਜਾ ਸਕਦਾ, ਉੱਧਰ ਹਿੰਦੂ ਹੋਏ ਕਹੇ ਮੈਂ ਮਸੀਤ ਵਿੱਚ ਜਾਣਾ, ਕਾਬੇ ਜਾਣਾ, ਮਦੀਨੇ ਜਾਣਾ, ਕਹਿੰਦੇ ਨਹੀਂ ਤੂੰ ਤਾਂ ਕਾਫ਼ਰ ਹੈ, ਤੂੰ ਤਾਂ ਰੱਬ ਤੋਂ ਬੇਮੁੱਖ ਬੰਦਾ ਹੈ, ਪਹਿਲਾਂ ਇਸਲਾਮ ਮਤ ਧਾਰਨ ਕਰ, ਸ਼ਰ੍ਹਾਂ ਵਿੱਚ ਯਾ ਸੁਨਤ ਕਰਾ, ਮੁਸਲਮਾਨ ਬਣ, ਫਿਰ ਖੁਦਾ ਦੇ ਘਰ ਦੀ ਯਾਤਰਾ ਤੂੰ ਕਰ ਸਕਦਾ, ਨਹੀਂ ਤਾਂ ਨਹੀਂ। ਇੱਧਰ ਨਹੀਂ ਐਸਾ ਹੈਗਾ, ਇੱਧਰ ਭਾਵੇਂ ਸਿੱਖ ਹੈ ਭਾਵੇਂ ਕੋਈ ਹੋਰ ਹੈ, ਬਸ ਉਹ ਮਰਜ਼ਾਦਾ ਅਸੂਲ ਹੈ, ਉਹਨਾਂ ਵਿੱਚ ਰਹਿ ਕੇ ਜੋ ਕਿ ਮਰਗੀ ਜਾਏ। ਇਸ ਤਰ੍ਹਾਂ ਹੈ ਜਿੱਥੇ ਕਹਿੰਦੇ ਉਹ ਹਾਜੀ ਹਾਜੀ ਲੋਕ ਹੱਜ ਗੁਜ਼ਾਰ ਰਹੇ ਹੈ, ਸੰਗੇ ਅਸਵਰ ਪੱਥਰ ਜੀ ਉਹ ਬੋਸੇ ਜੇ ਲੈ ਰਹੇ, ਉਹਨੂੰ ਚੁੰਮ ਰਹੇ ਹੈ, ਉਹਦੇ ਜਿਹੜਾ ਇਸ਼ਨਾਨ ਦਾ ਜਲ ਹੈ ਉਹਨੂੰ ਸ਼ਕਰੇ ਅੱਬ ਹੈ ਹਰ ਜਾਣ ਕੇ ਝਰਨਾ ਜਾਣ ਕੇ, ਕਿਉਂ ਜਿੱਥੇ ਹੱਜ ਕਰ ਰਹੇ ਹੈ ਉਸ ਮਹਿਰਾਬੇ ਦੀ ਮਸੀਤ ਵਿੱਚ ਮਹਾਰਾਜ ਜਾ ਬੈਠੇ ਹਨ।
ਜਾ ਬਾਬਾ ਸੁੱਤਾ ਰਾਤ ਨੂੰ,
ਗੁਰੂ ਨਾਨਕ ਸਾਹਿਬ ਬਾਬਾ ਰਾਤ ਦਾ ਸਮਾਂ ਹੋਇਆ ਤੇ ਬਰਾਜਿਆ ਹੈ ਸੁੱਤਾ ਹੈ,
ਵੱਲ ਮਹਿਰਾਬੇ ਪਾਏ ਪਸਾਰੀ,
ਮਹਾਰਾਜ ਦੀ ਮੌਜ ਹੈ ਜਿਹੜਾ ਉਹ ਕਾਬੇ ਦਾ ਮਹਿਰਾਬਾ ਕੀ ਹੈ ਡਾਟ ਜੀ ਹੈ, ਜਿਹੜੀ ਮਸਜਿਦ ਦੀ ਡਾਠ ਜੀ ਹੈ ਕਾਬੇ ਦੀ, ਉੱਧਰ ਨੂੰ ਮਹਾਰਾਜ ਨੇ ਆਪਣੇ ਚਰਨ ਪਰ ਪਸਾਰ ਲਏ, ਚਰਨ ਪੈਰ ਚਰਨ ਕਰ ਲਏ। ਜਿਵੇਂ ਉਹ ਹਰਿਦੁਆਰ ਗਏ ਸੀ ਮਹਾਰਾਜ ਨੇ, ਉਹ ਜਿਹੜੇ ਸੂਰਜ ਗ੍ਰਹਿਣ ਲੱਗੇ ਤਾਂ ਲੋਕ ਤਾਂ ਨਹਾ ਧੋ ਕੇ ਚੜ੍ਹਦੀ ਤਰਫ ਨੂੰ ਪਾਣੀ ਦੇ ਰਹੇ ਸੀ, ਸੂਰਜ ਵੱਲ ਨੂੰ ਝੱਟ ਰਹੇ ਸੀ, ਮਹਾਰਾਜ ਸ਼ਿਵ ਦੀ ਤਰਫ ਮੂੰਹ ਜਾ ਕਰਕੇ ਅਤੇ ਇੱਧਰ ਨੂੰ ਪਾਣੀ ਝੱਟ ਰਹੇ ਸੀ। ਕਿਉਂ ਇੱਕ ਢੰਗ ਤਰੀਕਾ ਸੀ ਮਹਾਰਾਜ ਦਾ ਵੀ ਕਿਸੇ ਨੂੰ ਆਪਣੇ ਵੱਲ ਨੂੰ ਖਿੱਚਣ ਦਾ, ਜਦੋਂ ਉਲਟ ਪੁਲਟ ਜਾ ਕਰਦੇ ਨਾ ਫਿਰ ਲੋਕ ਮਾਰਨ ਪੁੱਜਦੇ ਵੀ ਤੂੰ ਕੀ ਕਰੀ ਜਾਂਦਾ ਹੈ, ਅਤੇ ਮਹਾਰਾਜ ਫਿਰ ਕਹਿੰਦੇ ਵੀ ਤੁਸੀਂ ਕਿਉਂ ਕਰਦੇ ਹੋ, ਵੀ ਉਹ ਸਵਾਲ ਜਵਾਬ ਸ਼ੁਰੂ ਹੋ ਜਾਂਦਾ। ਫਿਰ ਉਹ ਜਿਹੜਾ ਆਪਣਾ ਅਕਾਲੀ ਧਰਮ ਹੈ ਉਹਨੂੰ ਮਹਾਰਾਜ ਦੁੜਾ ਦਿੰਦੇ, ਦੱਸ ਦਿੰਦੇ ਵੀ ਇਹ ਤੁਸੀਂ ਹਨੇਰੇ ਵਿੱਚ ਫਿਰ ਰਹੇ ਹੋ, ਬੇਸਮਝੀ ਕਰ ਰਹੇ ਹਾਂ, ਇਹ ਠੀਕ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਨੇ ਆਪਣੀ ਉਹ ਜਿਹੜੀ ਖੁਦਾ ਉਹ ਮੰਦਰ ਦੀ ਮਹਿਰਾਬ ਹੈ ਡਾਟ ਹੈ ਉੱਧਰ ਵੱਲ ਨੂੰ ਚਰਨ ਦੇ ਕਰ ਲਏ ਹਨ।
ਜੀਵਨ ਮਾਰੀ ਲੱਤ ਦੀ,
ਜਿਹੜਾ ਜੀਵਨ ਸੀ ਜਿਹੜਾ ਰੋਜ਼ ਆ ਕੇ ਸਵੇਰੇ ਝਾੜੂ ਬਹਾੜੂ ਦਿਆ ਕਰਦਾ, ਧੂਫ ਬੱਤੀ ਦਿਆ ਕਰਦਾ ਸੀ, ਸੰਗੇ ਅਸਵਰ ਦਾ ਇਸ਼ਨਾਨ ਕਰਾਇਆ ਕਰਦਾ ਸੀ, ਉਹ ਆਇਆ ਹੈ ਤੇ ਉਹਨੇ ਗੁੱਸੇ ਵਿੱਚ ਹੀ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲੱਤ ਜੀ ਮਾਰ ਦਿੱਤੀ ਹੈ।
ਕਿਹੜਾ ਸੁੱਤਾ ਕੁਫਰ ਕੁਫਾਰੀ,
ਨਾਲ ਗੁੱਸੇ ਵਿੱਚ ਉਹ ਮੁਖੋਂ ਗਿਆ, ਕਿਹੜਾ ਵੀ ਸੁੱਤਾ ਹੋਇਆ ਇੱਥੇ ਕਹਿੰਦੇ ਕੁਫਰ ਕੀ ਹੈ ਝੂਠਾ, ਕੁਫਾਰੀ ਕੀ ਹੈ ਗੁਨਾਹਗਾਰ, ਤਕਸੀਰ ਵਾਲਾ ਗੁਨਾਹਾਂ ਵਾਲਾ ਬੰਦਾ ਕਿਹੜਾ ਝੂਠਾ, ਕਿਹਾ ਕੁਫਾਰੀ ਕਾਫਰ, ਕਿਹੜਾ ਇੱਥੇ ਝੂਠਾ ਕਾਫਰ ਸੁੱਤਾ ਹੋਇਆ ਹੈ। ਕਾਫਰ ਕਹਿ ਦਿਓ, ਰੱਬ ਤੋਂ ਬੇਮੁੱਖ ਬੰਦਾ ਕਹਿ ਦਿਓ, ਜਾਂ ਸਿੱਧਾ ਕਹਿ ਦਿਓ ਨਾਸਤਕ, ਵੀ ਕਿਹੜਾ ਇੱਥੇ ਕਹਿੰਦੇ ਝੂਠਾ ਨਾਸਤਕ ਰੱਬ ਤੋਂ ਬੇਮੁੱਖ ਬੰਦਾ। ਇਸ ਤਰ੍ਹਾਂ ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ ਪਿਆ ਹੋਇਆ ਹੈ,
ਲੱਤਾਂ ਵੱਲ ਖੁਦਾਏ ਦੇ,
ਕਿਉਂਕਿ ਜਿਹੜਾ ਕਾਬਾ ਮੰਦਰ ਹੈ ਖੁਦਾ ਦਾ ਘਰ ਹੈ, ਉਹ ਜਿਹੜਾ ਸੱਤਵੇਂ ਅਸਮਾਨ ਵਾਲਾ ਖੁਦਾ ਹੈ, ਮਾਤਲੋਕ ਦੀ ਧਰਤੀ ਵਿੱਚ ਇੱਥੇ ਵੀ ਰਹਿੰਦਾ ਹੈ। ਕਾਬੇ ਵਿੱਚ ਇਹ ਖੁਦਾਏ ਦੇ ਘਰ ਦੇ ਲੱਤਾਂ ਜੀਆਂ ਕਰਕੇ
ਕਿਉਂ ਕਰ ਪਿਆ ਹੋਏ ਬਜਗਾਰੀ,
ਕਿਵੇਂ ਕਹਿੰਦੇ ਤੂੰ ਵੀ ਪਿਆ ਹੋਇਆ ਹੈ, ਬੜਾ ਭਾਰੀ ਗੁਨਾਹਗਾਰ ਹੋ ਕੇ
ਟੰਗੋ ਪਕੜ ਘਸੀਟਿਆ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਰਸਤਾ ਬੜਾ ਤਕੜਾ ਸੀ, ਤੇ ਇਸ ਰਸਤਾ ਤੈਅ ਕਰਦੇ ਵੀ ਜੀਵਨ ਅਸੀਂ ਥੱਕ ਗਏ ਸੀ, ਬਣਾ ਰਹਿ ਗਈ, ਸਾਨੂੰ ਪਤਾ ਨਹੀਂ ਚੱਲਿਆ ਵੀ ਇੱਧਰ ਖੁਦਾ ਦਾ ਘਰ ਹੈ, ਇਸ ਕਰਕੇ ਵੀ ਐਸਾ ਸਹਿਬ ਨਹੀਂ ਹੋ ਗਿਆ, ਤੂੰ ਹੁਣ ਬਹੁਤਾ ਗੁੱਸਾ ਜਾ ਨਾ ਕਰ। ਜਿਹਦਰ ਵੀ ਖੁਦਾ ਦਾ ਘਰ ਨਹੀਂ ਨਾ ਹੈਗਾ ਹੈ, ਵੀ ਤੂੰ ਹੀ ਹੁਣ ਸਾਡੇ ਜਿਹੜੇ ਚਰਨ ਉੱਧਰ ਨੂੰ ਕਰਦੇ। ਇਸ ਤਰ੍ਹਾਂ ਜਦੋਂ ਮਹਾਰਾਜ ਨੇ ਉਹ ਜੀਵਨ ਨੂੰ ਕਿਹਾ ਹੈ
ਟੰਗੋਂ ਪਕੜ ਘਸੀਟਿਆ,
ਗੁੱਸੇ ਵਿੱਚ ਭਰਿਆ ਹੋਇਆ ਸੀ। ਪਹਿਲਾਂ ਤਾਂ ਕਹਿੰਦੇ ਕਿੱਥੇ ਤੂੰ ਇਹ ਕਾਫਰ ਗਿਆ, ਕਿੱਥੇ ਐਡਾ ਵੱਡਾ ਗੁਨਾਹਗਾਰ ਪਿਆ ਹੋਇਆ ਹੈ ਤੂੰ, ਇਹ ਤੈਨੂੰ ਪਤਾ ਹੀ ਨਹੀਂ ਵੀ ਇਹ ਕਿਹੋ ਜਿਹਾ ਆਸਥਾਨ ਹੈ ਮਹਾਨ ਤੋਂ ਮਹਾਨ। ਮਹਾਰਾਜ ਨੇ ਉਹ ਕਹਿਣ ਕਰਕੇ ਫਿਰ ਮਹਾਰਾਜ ਨੂੰ ਟੰਗਾਂ ਤੋਂ ਫੜ ਕੇ ਨੇ ਘਸੀਟਿਆ ਖਿੱਚਿਆ ਹੈ,
ਫਿਰਿਆ ਮੱਕਾ ਕਾਲਾ ਦਿਖਾਰੀ।
ਅਸੀਂ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਵਰ ਉਹਨਾਂ ਨੇ ਕਲਾ ਦਿਖਾਈ, ਮਹਾਨ ਤਾਕਤ ਦਿਖਾਈ ਹੈ, ਜਦੋਂ ਇਹ ਜੀਵਨ ਨੇ ਮਹਾਰਾਜ ਨੂੰ ਚਰਨਾਂ ਤੋਂ ਲੱਤਾਂ ਤੋਂ ਫੜ ਕੇ ਉਹ ਖਿੱਚਿਆ ਹੈ, ਘੁਮਾਇਆ ਹੈ, ਨਾਲ ਹੀ ਕਹਿੰਦੇ ਮੱਕਾ ਘੁੰਮ ਗਿਆ ਹੈ, ਉਹ ਕਾਬਾ ਮੰਦਿਰ ਵੀ ਨਾਲ ਹੀ ਘੁੰਮ ਗਿਆ ਹੈ, ਫਿਰ ਗਿਆ ਹੈ। ਇਸ ਤਰ੍ਹਾਂ ਵੀ ਇਹ ਤਾਂ ਭਾਈ ਗੁਰੂ ਨਾਨਕ ਜੀ ਨੇ ਬਿਲਕੁਲ ਹੀ ਸਪੱਸ਼ਟ ਲਿਖਿਆ ਵੀ ਮੱਕਾ ਫਿਰਿਆ, ਕਹਿੰਦੇ ਮੱਕਾ ਤਾਂ ਸ਼ਹਿਰ ਹੈ, ਉਹ ਤਾਂ ਕਾਬਾ ਮੰਦਿਰ ਹੈ। ਇਹਦਾ ਨੂੰ ਜਿਹੜਾ ਕਾਬਾ ਫਿਰ ਸਕਦਾ ਤੇ ਸ਼ਹਿਰ ਨਹੀਂ ਘੁੰਮ ਸਕਦਾ, ਵੱਖਰਾ ਕੋਈ ਸ਼ਹਿਰ ਵੱਖਰਾ ਰਹਿ ਜਾਊਗਾ, ਉਹ ਘੁੰਮੂਗਾ ਜੇ ਉਹ ਸੀਊਗਾ। ਉਹ ਇਸ ਤਰ੍ਹਾਂ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਹੈ, ਅਤੇ ਉਹ ਜਿਹੜਾ ਉਹ ਹਰਿਮੰਦਰ ਸਾਹਿਬ ਉੱਥੇ ਹੋਣ ਕਰਕੇ ਅੰਮ੍ਰਿਤਸਰ ਸ਼ਹਿਰ ਦਾ ਨਾਂ ਹੈ, ਤਾਂ ਹੈ ਤਾਂ ਉਹ ਰਾਮਦਾਸਪੁਰਾ, ਪਰ ਉਹ ਇਸ ਤਰ੍ਹਾਂ ਸਾਰੇ ਕਹਿੰਦੇ ਅੰਮ੍ਰਿਤਸਰ ਹੈ, ਸਰੋਵਰ ਦਾ ਨਾਂ ਅੰਮ੍ਰਿਤਸਰ, ਪਰ ਮੰਗਣੀ ਜਾਂਦੇ ਸ਼ਹਿਰ ਦਾ ਨਾਂ। ਇਸ ਤਰ੍ਹਾਂ ਜਿਹੜਾ ਉਹ ਮੱਕੇ ਸ਼ਹਿਰ ਤੋਂ ਬਾਹਰ ਬਾਹਰ ਅਸਥਾਨ ਹੈ ਨਾ, ਕਾਬਾ ਮੰਦਿਰ, ਉਹਦਾ ਨਾਂ ਵੀ ਵਿੱਚ ਮੱਕਾ ਪੈ ਗਿਆ, ਕਿਉਂਕਿ ਉਹ ਮੱਕਾ ਨੇੜੇ ਹੈ। ਇਸ ਤਰ੍ਹਾਂ ਵੀ ਉਹ ਮੱਕਾ ਫਿਰ ਗਿਆ, ਯਾਨੀ ਕਾਬਾ ਮੰਦਿਰ ਫਿਰ ਗਿਆ, ਐਸੀ ਕਲਾ ਮਹਾਰਾਜ ਨੇ ਤਾਕਤ ਦਿਖਾਈ ਹੈ। ਕਈ ਕਹਿੰਦੇ ਨਹੀਂ ਇਹ ਮੱਕਾ ਨਹੀਂ ਫਿਰਿਆ ਸੀ, ਮੱਕਾ ਨਹੀਂ ਘੁੰਮਿਆ ਸੀ, ਇਹ ਤਾਂ ਮਹਾਰਾਜ ਨੇ ਉਹ ਜਿਹੜੇ ਉੱਥੇ ਹੱਜ ਕਰਨ ਵਾਲਾ ਇਹ ਸੀ ਨਾ ਮੁਸਲਮਾਨ, ਜਾਂ ਜਿਹੜੇ ਕੋਈ ਉਹ ਉੱਥੋਂ ਦੇ ਉਹ ਪੁਜਾਰੀ ਲੋਕ ਸੀ, ਕਹਿੰਦੇ ਉਹਨਾਂ ਦੇ ਮਨ ਫੇਰਦੇ ਸੀ, ਮਹਾਰਾਜ ਨੇ ਮਨ ਘੁਮਾ ਦਿੱਤੇ ਸੀ। ਇਹ ਇੱਕ ਪ੍ਰਿੰਸੀਪਲ ਗੰਗਾ ਸਿੰਘ ਹੋਇਆ, ਬੜਾ ਤਕੜਾ ਵਿਦਵਾਨ ਹੋਇਆ, ਇਹਨੇ ਇੱਕ ਪੁਸਤਕ ਵੀ ਲਿਖੀ ਹੈ ਜਨਤਾ ਵਿੱਚ ਕਿਵੇਂ ਬੋਲੀਏ, ਵੀ ਜਨਤਾ ਵਿੱਚ ਯਾਨੀ ਲੋਕਾਂ ਵਿੱਚ ਬੋਲਣਾ ਉਹ ਢੰਗ ਤਰੀਕਾ ਦੱਸਿਆ, ਵੀ ਬਾਹਰ ਚੱਲਿਆ ਜਾਵੇ ਜਿੱਥੇ ਸੰਘਣੇ ਦਰਖਤ ਦੇ ਹੋਣ, ਫਿਰ ਜਿਹੜਾ ਕੋਈ ਆਪਣਾ ਮਜ਼ਮੂਨ ਲਿਖਿਆ ਹੋਇਆ ਪਹਿਲਾਂ, ਜਿਵੇਂ ਕਹਿੰਦੇ ਸਭਾ ਵਿੱਚ ਬੋਲੀ ਦਾ, ਉਹ ਕਹਿੰਦੇ ਬਾਹਰ ਜਿੱਥੇ ਦਰਖਤ ਖੜੋਤੇ ਹੈ ਨਾ ਬਹੁਤੇ, ਉੱਥੇ ਜਾ ਕੇ ਖੜਾ ਹੋ ਕੇ ਬੋਲਣ ਲੱਗ ਜਾਏ, ਕਿਉਂ ਜਾਣੇ ਵੀ ਹੁਣ ਇਹ ਲੋਕ ਇੱਥੇ ਸਭਾ 'ਚ ਹੈ, ਇਹ ਦਰਖਤ ਹੀ ਜਿਹੜੇ ਮਨੁੱਖੀ ਬੈਠੇ ਹੈ, ਮੈਂ ਹੁਣ ਸਭਾ ਵਿੱਚ ਬੋਲ ਰਿਹਾ ਹਾਂ, ਵੀ ਉਹ ਸੰਗ ਜੀ ਲਾਉਣ ਵਾਸਤੇ ਫਿਰ ਉਹ ਬੋਲੇ। ਫਿਰ ਇਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਭਾਸ਼ਣ ਦੇਣਾ ਹੈ, ਜਿਸ ਮਜ਼ਮੂਨ ਨੂੰ, ਜਿਸ ਵਿਸ਼ੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਬੋਲਣਾ ਹੈ, ਉਹ ਕਹਿੰਦੇ ਨਾਇਨ ਨੂੰ ਢੰਗ ਤਰੀਕਾ ਹੋਵੇ ਵੀ ਜਿਹੜੀ 5 ਮਿੰਟ ਦੀ ਗੱਲ ਹੈ ਨਾ ਉਹ 5 ਘੰਟੇ ਲਾ ਦੇਵੇ ਬੋਲਣ ਵੀ ਇੰਨੀ ਵਧਾ ਦੇਵੇ ਜਿਹੜੀ 5 ਘੰਟਿਆਂ ਵਿੱਚ ਗੱਲ ਮਜਬੂਲ ਬੋਲਣਾ ਵਿਸ਼ਾ ਬੋਲਣਾ ਉਹ ਕਦੇ 5 ਮਿੰਟਾਂ ਵਿੱਚ ਵੀ ਬੋਲ ਸਕਦਾ ਹੋਵੇ ਇੰਨੀ ਮੁਹਾਰਤ ਹੋਵੇ ਫਿਰ ਕਹਿੰਦੇ ਅਸੀਂ ਬੁਲਾਰਾ ਹੈ ਜੇ ਕਹਿੰਦੇ ਹੁਣ ਬਈ ਅਗਲੇ ਨੇ ਤਾਂ 1/2 ਘੰਟਾ ਦਿੱਤਾ ਬੋਲਣ ਦਾ ਅਤੇ ਬੋਲਣ ਵਾਸਤੇ 5 ਘੰਟੇ ਲਾ ਦੇਵੇ ਇਸ ਤਰ੍ਹਾਂ ਦਾ ਕਹਿੰਦੇ ਉਹਨੇ ਪੁਸਤਕ ਵਿੱਚ ਇੱਕ ਕਿਸੇ ਦਾ ਭਾਸ਼ਣ ਵੀ ਲਿਖਿਆ ਵੀ ਸਮਾਗਮ ਹੋ ਰਿਹਾ ਸੀ ਕੋਈ ਬਹੁਤ ਤਕੜਾ ਵਿਦਵਾਨ ਸੀ ਅਤੇ ਉਹਨੂੰ ਦਿੱਤਾ 1/2 ਘੰਟਾ ਅਤੇ ਉਹ 5 ਘੰਟੇ ਬੋਲੀ ਗਿਆ ਸੈਕਟਰੀ ਅਤੇ ਬਾਕੀ ਲੋਕਾਂ ਨੇ ਮਾਰਿਆ ਵੀ ਹੁਣ ਜਿਹੜੀ ਗੱਲ ਕਰਨੀ ਕਰੋ ਤੁਸੀਂ 1/2 ਘੰਟਾ ਸੀ 5 ਘੰਟੇ ਹੋਵੇ ਵਿਦਵਾਨ ਜਾਣ ਕੇ ਤੁਹਾਨੂੰ ਅਸੀਂ ਕੁਝ ਕਿਹਾ ਨਹੀਂ ਹੈ ਅਤੇ ਹੋਰ ਦੱਸੋ ਜੀ ਕਿੰਨਾ ਕੁ ਤੁਸੀਂ ਸਮਾਂ ਲਾਉਣਾ ਹੈ ਉਹ ਜਿਹੜਾ ਬੁਲਾਰਾ ਸੀ ਵਿਦਵਾਨ ਕਹਿਣ ਲੱਗਿਆ ਵੀ ਅਜੇ ਤਾਂ ਮੇਰਾ ਭੂਖ ਹੀ ਹੈ ਅਜੇ ਤਾਂ ਮੈਂ ਬੋਲਣਾ ਸ਼ੁਰੂ ਕਰਨਾ ਉਹ ਕਹਿੰਦੇ ਬਾਬਾ ਜੀ ਤੁਸੀਂ ਹਟ ਜਾਓ ਜੇ ਤੁਸੀਂ ਭੂਮੀ 5 ਘੰਟੇ ਤੋਂ ਉੱਤੇ ਹੈ ਅਤੇ ਬਾਕੀ ਪਤਾ ਨਹੀਂ ਤੁਸੀਂ ਘੰਟੇ ਘੰਟੇ ਲਾਓਗੇ ਕਹਿੰਦੇ ਇਹੋ ਜਿਹਾ ਨਾ ਹੋਵੇ ਵੀ ਭੂਮਿਕਾ ਹੋ ਕਰ ਬੰਨਣ ਵਿੱਚ ਹੀ 5 ਘੰਟੇ ਲਾ ਦੇ ਇਸ ਤਰ੍ਹਾਂ ਜਾਣੀ ਇਹ ਵਿਦਵਾਨ ਸੀ ਸਿਆਣਾ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਇਹਨੂੰ ਧਰਮ ਪ੍ਰਚਾਰਕ ਦਾ ਮੈਂਬਰ ਲੈ ਲਿਆ ਸੀ ਇਹ ਅੱਜ ਕੱਲ੍ਹ ਵੀ ਹੈਗੇ ਹੈ ਸ਼੍ਰੋਮਣੀ ਕਮੇਟੀ ਵਿੱਚ ਹੈਡ ਪ੍ਰਚਾਰਕ ਵੀ ਹੈਗੇ ਦੂਜੇ ਵੀ ਹੈਗੇ ਹੈ ਫਿਰ ਸਿੱਖੀ ਦੇ ਪ੍ਰਚਾਰ ਵਿੱਚ ਇਹ ਪ੍ਰਿੰਸੀਪਲ ਗੰਗਾ ਸਿੰਘ ਨੂੰ ਬਾਹਰ ਘੱਲਿਆ ਸੀ ਹੁਣ ਬੁਲਾਰਾ ਬਹੁਤ ਵਧੀਆ ਸੀ ਇਹਦਾ ਭਾਸ਼ਣ ਸੁਣ ਕੇ ਪ੍ਰਚਾਰ ਸੁਣ ਕੇ ਅੰਗਰੇਜ਼ ਲੋਕ ਵੀ ਬੜੇ ਪ੍ਰਭਾਵਿਤ ਹੁੰਦੇ ਅਤੇ ਇੱਕ ਅੰਗਰੇਜ਼ਾਂ ਵਿੱਚ ਉਹ ਮੇਮ ਜੀ ਸੀ ਪੜ੍ਹੀ ਲਿਖੀ ਬਹੁਤ ਸੀ ਉਹ ਕਈ ਦਿਨ ਇਹਦਾ ਭਾਸ਼ਣ ਦਾ ਸੁਣਦੀ ਰਹੀ ਅਤੇ ਹੈ ਬੜੀ ਸਗੜੀ ਆਪਣੇ ਧਰਮ ਵਿੱਚ ਈਸਾਈ ਮਤ ਵਿੱਚ ਪੱਕੀ ਸੀ ਫਿਰ ਉਹਨੇ ਇਹਦੀ ਪਰਖ ਜੀ ਕਰਨ ਵਾਸਤੇ ਨਾ ਅਤੇ ਇਹਨੂੰ ਆ ਕੇ ਕਿਹਾ ਵੀ ਤੁਸੀਂ ਹੈ ਤਾਂ ਬਹੁਤ ਵਧੀਆ ਤਕੜੇ ਵਿਦਵਾਨ ਮੇਰਾ ਮਨ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਸੰਬੰਧ ਜੋੜ ਲਾਂ ਯਾਨੀ ਤੁਹਾਡੇ ਨਾਲ ਸ਼ਾਦੀ ਕਰਾ ਲਾਂ ਪਰ ਕੀ ਕਰਾਂ ਕਹਿੰਦੇ ਵੀ ਹੁਣ ਤੁਹਾਡਾ ਮੈਨੂੰ ਦਾੜਾ ਨਹੀਂ ਚੰਗਾ ਲੱਗਦਾ ਕੇਸ ਨਹੀਂ ਚੰਗੇ ਲੱਗਦੇ ਜੇ ਇਹ ਤੁਹਾਡੇ ਸਿਰ 'ਤੇ ਕੇਸ ਨਾ ਹੁੰਦੇ ਮੂੰਹ 'ਤੇ ਦਾੜਾ ਨਾ ਹੁੰਦਾ ਫਿਰ ਬਸ ਮੈਂ ਨਹੀਂ ਕੁਛ ਨੂੰ ਪੁੱਛਣਾ ਸੀ ਤੁਸੀਂ ਕਿਹੜੀ ਜਾਤ ਬਰਾਦਰੀ ਹੈ ਤੁਹਾਡੇ ਕੋਲ 4 ਪੈਸੇ ਦਮੜੇ ਹੈਗੇ ਕਿ ਨਹੀਂ ਹੈਗੇ ਪਰ ਆਹ ਹੈ ਇਹ ਨਹੀਂ ਮੈਨੂੰ ਚੰਗਾ ਲੱਗਦਾ ਬਾਕੀ ਸਭ ਕੁਝ ਤੁਹਾਡਾ ਠੀਕ ਹੈ ਮੈਂ ਵੀ ਪੜ੍ਹੀ ਲਿਖੀ ਤੁਸੀਂ ਵੀ ਪੜ੍ਹੇ ਲਿਖੇ ਹੋ ਜੋ ਗੱਲ ਬਣ ਸਕਦੀ ਸੀ ਬਸ ਫਿਰ ਭਾਸ਼ਣ ਭੂਸ਼ਣ ਗਿਆਨ ਗੁਣ ਜੀ ਕਿੱਧਰ ਗਏ ਨੇ ਝੱਟ ਹੀ ਰਾਜੇ ਦੇ ਮੂੰਹ ਸਿਰ ਮਨਾਇਆ ਜਾ ਕੇ ਖੜ ਗਿਆ ਕਿਉਂ ਵੀ ਠੀਕ ਹੈ ਉਹਨੇ ਸਿਰ ਫੇਰਤਾ ਕਹਿੰਦੇ ਨੇ ਹੁਣ ਤਾਂ ਬਿਲਕੁਲ ਹੀ ਨਹੀਂ ਕਰਾਉਣੀ ਮੈਂ ਸਾਦੀ ਕਹਿੰਦੇ ਗੱਲ ਕੀ ਹੈ ਕਹਿੰਦਾ ਜਿਹੜਾ ਤੂੰ ਜਿਸ ਗੁਰੂ ਨੇ ਤੈਨੂੰ ਸਿੱਖੀ ਬਖਸ਼ੀ ਹੈ ਜਿਸ ਗੁਰੂ ਦੀ ਸਿੱਖੀ ਦਾ ਤੂੰ ਪ੍ਰਚਾਰ ਕਰ ਰਿਹਾ ਉਸ ਗੁਰੂ ਤੋਂ ਤੂੰ ਤਾਂ ਬੇਮੁਖ ਹੋ ਗਿਆ ਉਸ ਗੁਰੂ ਨੂੰ ਮੇਰੇ ਪਿੱਛੇ ਛੱਡਤਾ ਕੱਲ੍ਹ ਉਹ ਕਹਿੰਦੇ ਹੋਰ ਆ ਗਈ ਉਹਦੇ ਪਿੱਛੇ ਮੈਨੂੰ ਛੱਡ ਜਾਏਗਾ ਤੇਰੇ ਅਰਗੇ ਤੋਂ ਮੈਂ ਕੀ ਕਰਾਉਣਾ ਹੈ ਮੈਂ ਹੁਣ ਸਿਰ ਮੂੰਹ ਮਨਾਇਆ ਸੀ ਹੁਣ ਕਿੱਥੇ ਨਿਕਲੇ ਗੁਰਦੁਆਰੇ ਜਾਵੇ ਕਿੱਥੇ ਉੱਧਰ ਲੋਕ ਕਿਵੇਂ ਗਿਆ ਇੱਥੇ ਮੁੜਿਆ ਆ ਉਹ ਜਾਣੀ ਇਹੋ ਜਿਹਾ ਪ੍ਰਿੰਸੀਪਲ ਗੰਗਾ ਸਿੰਘ ਕਹਿੰਦਾ ਨਹੀਂ ਮਨ ਫੇਰਦੇ ਸੀ ਮਹਾਰਾਜ ਨੇ ਮੁਕਾਰੀ ਫੇਰਿਆ ਸੀ ਅਤੇ ਆਪਦਾ ਮਨ ਪਤਾ ਨਹੀਂ ਕਿੱਧਰ ਫਿਰਦਾ ਆਪਣਾ ਦੀਨ ਮਾਨ ਨਹੀਂ ਹੈ ਗੱਲਾਂ ਇਹੋ ਜਿਹੀਆਂ ਕਰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਗੁਰਦਾਸ ਵਰਗੇ ਜਿਹਨਾਂ ਦੇ ਬੱਚੇ ਨੇ ਕਿਹਾ ਫਿਰਿਆ ਮੱਕਾ ਕਲਾ ਦਿਖਾਈ ਵੀ ਇਹ ਜਾਣੀ ਗੁਰੂ ਘਰ ਦੇ ਜਿਹੜੇ ਬਿਆ ਬੇਰ ਬਿਆਸ ਹੈ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੈ ਵੀ ਉਹ ਨਹੀਂ ਠੀਕ ਲਿਖ ਰਹੇ ਵੀ ਅਸੀਂ ਜਿਹੜਾ ਬੋਲ ਰਹੇ ਹਾਂ ਨਾ ਵੀ ਮਨ ਫੇਰਤਾ ਮਹਾਰਾਜ ਨੇ ਵੀ ਅਸੀਂ ਬੜੇ ਤਕੜੇ ਖੋਜੀ ਹੈ ਹੁਣ ਚਲੋ ਇਹ ਤਾਂ ਅਸੀਂ ਕਹਿੰਦੇ ਹਾਂ ਨਾ ਵੀ ਮੱਕਾ ਨਹੀਂ ਫਿਰਿਆ ਚਲੋ ਇੱਕ ਗੱਲ ਮੰਨ ਲਓ ਉੱਥੇ ਹੁਣ ਫੇਰ ਦੀਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾ ਲਾ ਉਹਨੂੰ ਕੀ ਕਰਾਂਗੇ ਉਹ ਤਾਂ ਸਾਹਮਣੇ ਹੁਣ ਉੱਥੇ ਤੁਸੀਂ ਨਾਗ ਮੰਦਰ ਜਾਓ ਓਂਡੇ ਸ਼ਹਿਰ ਵਿੱਚ ਉਦੋਂ ਹੁਣ ਵੀ ਉਹ ਮੰਦਰ ਦਾ ਜਿਹੜਾ ਮੂੰਹ ਹੈ ਪੁੱਛੇ ਵੀ ਤਰਫ ਹੈ ਫਿਰ ਦੀਆ ਦੇਹਰਾ ਨਾਮੇ ਕੋਈ ਨਾਮਦੇਵ ਦੀਆਂ ਮਹਾਰਾਜ ਨੇ ਫਿਰ ਅਰਦਾਸ ਸੁਣ ਕੇ ਉਹਦੀ ਬੇਅਦਬੀ ਹੁੰਦੀ ਦੇਖਦੇ ਵੀ ਮੇਰੀ ਭਗਤ ਵੀ ਇਹ ਬੇਅਦਬੀ ਕਰਦੀ ਹੈ ਇਹਨਾਂ ਨੇ ਇਹਨੂੰ ਛਕਾਟਾ ਛਕਾਇਆ ਬਾਹਰ ਕੱਢਤਾ ਹੈ ਅਤੇ ਉਹ ਨਾਗ ਮੰਦਰ ਦਾ ਮਹਾਰਾਜ ਨੇ ਉਹਨੂੰ ਘੁੰਮਾਤਾ ਸੀ ਫਿਰ ਦੀਆ ਨਮ ਦੇਹਰਾ ਨਾਮੇ ਕੋ ਨਾਮਦੇਵ ਵਾਸਤੇ ਕਹਿੰਦੇ ਉਹ ਜਿਹੜਾ ਦੇਹਰਾ ਸੀ ਨਾ ਉਹੀ ਘੁੰਮਾ ਦਿੱਤਾ ਪੰਡੀਆਂ ਨੇ ਕੋ ਪਿਛਵਾ ਲਓ ਜਿਹੜੇ ਪੰਡੇ ਸੀ ਉਹਨਾਂ ਵੱਲੋਂ ਕਹਿੰਦੇ ਪਿੱਠ ਕਰ ਲਈ ਅਤੇ ਨਾਮਦਲ ਵੱਲੋਂ ਉਹ ਮੰਦਰ ਦਾ ਮੁੱਖ ਦਰਵਾਜ਼ਾ ਕਰਤਾ ਹੁਣ ਵੀ ਉਸੇ ਤਰ੍ਹਾਂ ਵੇਖ ਲਓ ਨਾਮਦੇਵ ਦਾ ਉਹ ਸਥਾਨ ਬਣਿਆ ਪਾਸੇ ਜੇ ਐਡੇ ਲੋਕ ਮਤਲਬ ਇਹ ਜਾਹਲ ਨੇ ਵੀ ਉਹ ਪੂਜਾ ਲੈਣ ਵਾਸਤੇ ਤਾਂ ਸਭ ਕੁਛ ਹੈ ਬਾਕੀ ਮੂਰਤੀਆਂ ਤਾਂ ਅੰਦਰ ਮੰਦਰ ਵਿੱਚ ਲਈਆਂ ਨਾਮਦੇਵ ਦੀ ਮੂਰਤੀ ਅੰਦਰ ਹੈ ਨਹੀਂ ਇਹਨਾਂ ਨੇ ਰੱਖੀ ਇਹਨੂੰ ਅਜੇ ਵੀ ਸੁਧਰ ਸਮਝਦੇ ਆ ਇਹਨੂੰ ਵੀ ਅਜੇ ਵੀ ਢੇਡ ਕਹਿੰਦੇ ਇਹ ਬਾਹਰ ਡਿਉੜੀ ਵਿੱਚ ਉੱਥੇ ਫੋਟੋ ਜੀ ਇੱਕ ਲਾਈ ਹੈ ਅਤੇ ਉਹ ਜਿਹੜਾ ਕੋਈ ਜਾਂਦਾ ਉਹਨੂੰ ਕਹਿੰਦੇ ਵੀ ਨਾਮਦੇਵ ਜੀ ਦਰਸ਼ਨ ਕਰ ਲਓ ਜੀ ਵੀ ਨਾਮਦੇਵ ਨੂੰ ਮੱਥਾ ਟੇਕ ਲਓ ਵੀ ਅਸੀਂ ਲੈ ਲਾਂਗੇ ਰੁਪਈਏ ਲੈ ਲੈਂਦੇ ਆ ਪਰ ਉਹਨੂੰ ਅੰਦਰ ਨਹੀਂ ਇਹ ਮੰਨਦੇ ਉਹ ਇਸ ਕਰਕੇ ਵੀ ਨਾਮਦੇਵ ਜੀ ਦਾ ਤਾਂ ਹੁਣ ਉਹ ਸਾਹਮਣੇ ਪਿਆ ਫਿਰ ਦੋਹਰਾ ਫਿਰਿਆ ਪਿਆ ਉਹ ਨਾਗ ਮੰਦਰ ਦਾ ਮੂੰਹ ਦੂਜੇ ਪਾਸੇ ਹੈ ਉਹਨੂੰ ਹੁਣ ਕੀ ਕਰਾਂਗੇ ਇੱਥੇ ਤਾਂ ਅਸੀਂ ਕਹਿਤਾ ਵੀ ਮੱਖਾ ਨਹੀਂ ਫਿਰਿਆ ਅਸੀਂ ਮਨ ਫੇਰਤਾ ਨਹੀਂ ਇਹ ਮੱਕਾ ਜਿਹੜਾ ਮਨ ਹੈ ਇਹ ਤਾਂ ਘੁੰਮਾਉਣਾ ਸਭ ਤੋਂ ਔਖਾ ਹੈ ਮੱਕਾ ਤਾਂ ਐਵੇਂ ਥੋੜ੍ਹਾ ਜਿਹਾ ਹੀ ਗੱਲ ਹੈ ਜਿਹੜਾ ਕਿਸੇ ਦੇ ਮਨਾਂ ਨੂੰ ਸਾਰਿਆਂ ਦੇ ਮਨਾਂ ਨੂੰ ਘੁੰਮਾ ਦੇਣਾ ਇਹ ਤਾਂ ਬਹੁਤ ਤਕੜੀ ਵੱਡੀ ਤਾਕਤ ਹੈ ਮਨ ਤਾਂ ਘੁੰਮਦਾ ਹੀ ਨਹੀਂ ਮਨ ਤਾਂ ਫੁਰਦਾ ਹੀ ਨਹੀਂ ਹੈ ਜਾਣੀ ਮਨ ਮੁੜਦਾ ਹੀ ਨਹੀਂ ਹੈ ਅਸੀਂ ਦੇਖ ਲਓ ਕਈ ਵਾਰੀ ਸਾਲਾਂ ਵੱਧੀ ਕਥਾ ਕੀਰਤਨ ਸੁਣੀ ਜਾਂਦੇ ਹਾਂ ਸਾਡੇ ਮਨ 'ਤੇ ਕਈ ਵਾਰੀ ਇਹੋ ਜਿਹਾ ਮਨ ਬੇਈਮਾਨ ਹੁੰਦਾ ਕੋਈ ਅਸਰ ਨਹੀਂ ਕਰਦਾ ਸਾਰੀ ਜ਼ਿੰਦਗੀ ਜਿਹੋ ਜਿਹੇ ਹੈਗੇ ਅਸੀਂ ਉਹੋ ਜਿਹੇ ਰਹਿੰਦੇ ਹਾਂ ਇਹ ਮਨ 'ਤੇ ਸਾਡਾ ਅਸਰ ਨਹੀਂ ਕੋਈ ਪੈਂਦਾ ਹੈ ਇਹੋ ਜਿਹਾ ਮਨ ਹੈ ਅਤੇ ਉਹਨੂੰ ਘੁੰਮਾ ਦੇਣਾ ਇਹ ਤਾਂ ਬਹੁਤ ਵੱਡੀ ਤਾਕਤ ਹੈ ਇਹ ਲੋਕ ਮੁਸਲਮਾਨਾਂ ਨੂੰ ਖੁਸ਼ ਕਰੋ ਇਹਨਾਂ ਤੋਂ ਵੀ ਚਾਰ ਪੈਸੇ ਸਾਨੂੰ ਮਿਲਣ ਇਹ ਕਹਿਣ ਵੀ ਹਾਂ ਬਈ ਬੜਾ ਵਿਦਵਾਨ ਹੈ ਸਾਡੇ ਮਤ ਦੀ ਗੱਲ ਕਰਦਾ ਹੈ ਇਸ ਕਰਕੇ ਐਸਾ ਨਹੀਂ ਹੈ ਹੋਰ ਹੁਣ ਥਾਵਾਂ ਵਿੱਚ ਜਿਵੇਂ ਜਗਨਨਾਥ ਮੰਦਰ ਹੈ ਉੱਥੇ ਵੀ ਹੁਣ ਮਹਾਰਾਜ ਗਏ ਸੀ ਜਦੋਂ ਆਰਤੀ ਕਰ ਰਹੇ ਸੀ ਮਹਾਰਾਜ ਬੈਠੇ ਰਹੇ ਸੀ ਅਤੇ ਉਹ ਵੇਖ ਕੇ ਪੁਜਾਰੀ ਕਹਿਣ ਲੱਗੇ ਜੀ ਦੇਖੋ ਆਰਤੀ ਹੋ ਰਹੀ ਸੀ ਤੁਸੀਂ ਜਗਤ ਗੁਰੂ ਹੋ ਪੂਜਨੀਕ ਹੋ ਸਤਿਕਾਰਯੋਗ ਹੋ ਭਗਵਾਨ ਦਾ ਸਥਾਨ ਹੈ ਅਤੇ ਤੁਸੀਂ ਇਹ ਬੈਠੇ ਰਹੇ ਤੁਸੀਂ ਆਰਤੀ ਵੀ ਸ਼ਾਮ ਲਈ ਕਿਉਂ ਨਹੀਂ ਹੋਏ ਮਹਾਰਾਜ ਕਹਿੰਦੇ ਵੀ ਉਹ ਜਿਹੜਾ ਜੈਸਾ ਮਹਾਨ ਭਗਵਾਨ ਹੈ ਉਹਦੀ ਆਰਤੀ ਵੀ ਮਹਾਨ ਹੈ ਆ ਤੁਸੀਂ ਪੰਜ ਸੱਤ ਦੀਵੇ ਜਿਹੜਾ ਐਵੇਂ ਪੰਜ ਸੱਤ ਮਿੰਟ ਘੁੰਮਾ ਦਿੰਦੇ ਇਹ ਕਾਹਦੀ ਆਰਤੀ ਹੈ ਉਹ ਅਸਲੀ ਭਗਵਾਨ ਦੀ ਆਰਤੀ ਤਾਂ ਸਦਾ ਲਈ ਹੋ ਰਹੀ ਹੈ ਇਹ ਤਾਂ ਐਵੇਂ ਤੁਹਾਡਾ ਮੂਰਖਤਾ ਹੈ ਫਿਰ ਕਹਿਣ ਲੱਗੇ ਵੀ ਅਸਲੀ ਆਰਤੀ ਕਿਹੜੀ ਹੈ ਜਿਹੜੀ ਸਦਾ ਹੀ ਹੋ ਰਹੀ ਹੈ ਫਿਰ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਸੀ ਤਨਾਸੀ ਆ ਗਗਨ ਮੈਂ ਥਾਰ ਰਵ ਚੰਦ ਦੀਵਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨ ਲੋ ਪਵਨ ਚਵਰੋ ਕਰੇ ਇਸ ਤਰ੍ਹਾਂ ਨਾਲ ਉਹ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਹੈ ਸਾਰਾ ਸ਼ਬਦ ਪੜਿਆ ਕਹਿੰਦੇ ਵੀ ਆਹ ਅਸਲੀ ਹੈ ਪਰਮੇਸ਼ਰ ਭਗਵਾਨ ਦੀ ਆਰਤੀ ਆਪਾਂ ਸਾਡੀ ਵੇਲੇ ਥਾਲ 'ਚ ਰੱਖ ਲਿਆ ਉਹਨੂੰ ਇੱਧਰ ਤਾਂ ਠਾਂ ਜਾ ਕਰ ਰਹੇ ਕਾਹਦੀ ਆਰਤੀ ਅਸਲੀ ਆਰਤੀ ਤਾਂ ਹੈ ਫਿਰ ਜਦੋਂ ਮਹਾਰਾਜ ਨੇ ਬਚਨ ਕਹੇ ਚੁੱਪ ਚੁੱਪ ਜੇ ਹੋ ਗਏ ਹੁਣ ਨਿਰੁੱਤਰ ਹੋ ਗਏ ਕੀ ਕਹਿਣ ਕਿਉਂਕਿ ਯਥਾਰਥ ਬਚਨ ਸੀ ਆਪ ਜੀ ਦੇ ਇਹਨੇ ਨੂੰ ਰਾਜੇ ਵੱਲੋਂ ਸੋਨੇ ਦਾ ਥਾਲ ਭੋਜਨ ਦਾ ਲੱਗ ਕੇ ਆ ਗਿਆ ਅਤੇ ਜਦੋਂ ਮੰਦਰ ਦੇ ਵਿੱਚ ਲਿਖਿਆ ਗਿਆ ਹੈ ਹੁਣ ਹੁਣ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਵੀ ਕੜਾਹ ਪ੍ਰਸ਼ਾਦੀ ਦੇਗ ਮਹਾਰਾ ਹਾਜ਼ਰ ਹੈ ਆ ਭੋਗ ਲਾਓ ਇਵੇਂ ਉਹਨਾਂ ਨੇ ਕਿਹਾ ਵੀ ਮਹਾਰਾ ਭੋਗ ਲਾਓ ਛਕੋ ਭਗਵਾਨ ਜੀ ਉਹ ਬਣਿਆ ਬਣਾ ਜਿਹੜਾ ਥਾਲ ਹੈ ਨਾ ਭੋਜਨ ਦਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਆ ਟਿਕਿਆ ਹੈ ਫਿਰ फिर तो सारे आचार्य जी हो गए, फिर सबनों श्रद्धा आ गई भी हाँ ये तो आप ही आ गए है भगवान। फिर सारे जिन्हें पुजारी है जिन्हें उतों के लोग गुरु नानक साहब के चरणी टहल लग पे सी, इस तरह जिम्मे फिर भगवान की जी मूर्ति है उन्हें भी आके महाराज चुप गई सी मूर्ति ऐसी कला बरती सी। यों कोई देखते फिर वो सारे श्रद्धालु बन गए सी। फिर उत्थे सारिया की श्रद्धा आई, कहते महाराज इतने पानी की बड़ी घाट है, पानी समुद्र का काड़ा है कौड़ा है, तुम महाराज समर्थ हो पानी का बंदोबस्त करके जायो, तुम तो आप ही आ गए। महाराज समुद्र के किनारे बैठे सी उत्थे ही फिर महाराज ने वो कौतक वरताया, उत्थे ही जड़ी बोली पैदा करती। हुण देख लो भी समुद्र के किनारे ती वो बोली है, उसका जल मिठा है, बाकी कोले समुद्र का पानी लूण वाला कौड़ा है। ये महाराज दियां कला है, महान ताकत है, वो अज तक है प्रतख। पंजा साहब लगे है पंजा हो प्रतख, चीरा साहब महाराज ने खड़ा मारी सी उत्थे जल निकली जा रहा है, कह दो भी आए हैं इतने आए हैं, आ मसीत पजाई सी सारा कोई लेख इन्हों कि असं कह देंगे भी ऐसे ही ऐसे नहीं है। फिर आ मक्का कला दिखारी एक इतिहासकार ने खोज करके ऐसे लिखे भी जदों वो जीवन ने महाराज दिन लत्तों तो फड़ के घसीटिया सी घुमाया सी चरणा नूं, कहते जरा मक्का है ना काबा एरिया सत छत्ता है, जो एक बारी महाराज के चरणा ने घुमाया एक छत कहते हेठा बह गई सी। फिर इन्हें देखिया झाके भी ये तो फिर चरण उधर नहीं है मक्के वालू, फिर लत्ता तो फड़ के घसीटिया, फिर कहते दूजी छत बह गई, फिर तीजी बार कहते कहने हुण तक वो जिहड़ियां सत छत्तां सी तीन हेठां बह गईआं हेठां निगर गईआं चार रह गईआं, और 19 दरवाजे सन ते 63 किंगरे सी उसदे। इसे तरह भी वो जिहड़ा मक्के दा छज्जा जाया वह भी झुकिया होया ते वो महाराज दे चरणां ते झुकिया काबा, ਵੀ ਕਲਾ ਹੈ। ਇੱਕ ਇੱਧਰੋਂ ਫੌਜੀ ਗਿਆ ਸੀ ਅਤੇ ਉਹਨੂੰ ਦੂਰੋਂ ਦਿਖਾਇਆ ਸੀ, ਹੁਣ ਅੰਦਰ ਤਾਂ ਲਿਜਾ ਨਹੀਂ ਸੀ, ਦੂਰੋਂ ਤਾਂ ਹੁਣ ਦੇਸੀ ਪੈਂਦਾ ਨਾ, ਕਹਿੰਦੇ ਵੀ ਅੰਦਰ ਤਾਂ ਤੂੰ ਜਾ ਨਹੀਂ ਸਕਦਾ, ਆ ਤੁਹਾਡੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸੀ ਉਹਨਾਂ ਦੀ ਕਹਿੰਦੇ ਜਾਰੀ ਕਲਾ ਹੁਣ ਵੀ ਹੈਗੀ ਹੈ। ਕਹਿੰਦੇ ਵੀ ਕੀ ਹੈ? ਕਹਿੰਦੇ ਉਹ ਦੇਖ ਜਿਹੜਾ ਕਾਬੇ ਮੰਦਰ ਦਾ ਬਾਹਰਲਾ ਬਾਧ ਰਾਜਾ ਛੱਜਾ ਜਾਏ। ਕਹਿੰਦੇ ਉਹ ਕੀ ਹੈ? ਕਹਿੰਦੇ ਉਹ ਵੀ ਐਂ ਛੱਜਾ ਜਾ ਨੀਵਾ ਨਾ ਇੱਕ ਮੁਰਲੇ ਪਾਸੇ ਤੋਂ ਪਾਸਾ ਜਿਹੜਾ ਬਾਧ ਰਹੇ ਉਹ ਕਹਿੰਦੇ ਉਵੇਂ ਹੈ। ਇਹ ਕਹਿੰਦੇ ਝੁਕਿਆ ਹੋਇਆ ਗੁਰੂ ਨਾਨਕ ਦੀ ਕਲਾ ਹੁਣ ਵੀ ਹੈਗੀ ਹੈ ਸਾਡੇ, ਕਹਿੰਦੇ ਕਈ ਲੋਕਾਂ ਤਪੱਸਵੀ ਲੋਕਾਂ ਨੇ ਇਹ ਛੱਜਾ ਦਾ ਤੋੜ ਤੋੜ ਕੇ ਕਈ ਵਾਰੀ ਬਣਾਇਆ, ਪਰ ਜਦੋਂ ਬਣਾ ਕੇ ਹਟਦੇ ਆ ਜਿਵੇਂ ਉਹ ਪੰਜੇ ਸਾਹਿਬ ਦੀ ਗੱਲ ਹੈ ਨਾ ਵੀ ਉਹ ਬਰੂਜਾ ਪਾ ਕੇ ਤੋੜ ਦਿੰਦੇ ਸੀ, ਅਗਲੇ ਦਿਨ ਫਿਰ ਪੰਜਾ ਨਿਕਲਿਆ। ਅੰਗਰੇਜ਼ਾਂ ਨੇ ਬਥੇਰੀਆਂ ਇਹੋ ਜਿਹੀਆਂ ਸ਼ਰਾਰਤਾਂ ਕੀਤੀਆਂ ਵੀ ਪੰਜਾ ਬਰੂਦ ਪਾ ਕੇ ਤੋੜ ਦਿੰਦੇ ਸੀ ਅਤੇ ਫਿਰ ਅਗਲੇ ਦਿਨ ਪੰਜਾ ਫਿਰ ਨਿਕਲਦਾ, ਫਿਰ ਬਰੂਦ ਦਾ ਸਲਾਖ ਜਿਹਾ ਕਰਕੇ ਪਾਉਂਦੇ, ਫਿਰ ਉਹ ਖਤਮ ਕਰਦੇ, ਅਗਲੇ ਦਿਨ ਫਿਰ ਪੰਜਾ ਨਿਕਲ ਆਉਂਦਾ ਸੀ। ਫਿਰ ਕਹਿੰਦੇ ਵੀ ਇਹ ਨਹੀਂ ਹਟਦਾ, ਹਟ ਗਏ ਸਨ। ਇਸ ਤਰ੍ਹਾਂ ਹੈ ਮੁਸਲਮਾਨਾਂ ਨੇ ਵੀ ਐਸਾ ਕੀਤਾ ਸੀ, ਉਹ ਛੱਜਾ ਜਿਹਾ ਤੋੜ ਕੇ ਬਣਾਇਆ ਸੀ ਬਾਦਰਾ ਜਾ ਕੇ, ਉਹ ਫਿਰ ਉਵੇਂ ਝੁਕ ਜਾਂਦਾ ਹੈ। ਇਸ ਤਰ੍ਹਾਂ ਖੋਜੀ ਇਤਿਹਾਸਕਾਰ ਨੇ ਐਸੇ ਲਿਖਿਆ ਹੈ ਕਿ ਉਹ ਤਿੰਨ ਛੱਤਾਂ ਹੇਠਾਂ ਨਿਗਰ ਗਈਆਂ ਸੀ, ਚਾਰ ਹੀ ਰਹਿ ਗਈਆਂ ਸੀ। ਐਸੀ ਕਲਾ ਮਹਾਰਾਜ ਨੇ ਕੁਆਈ ਸੀ।
ਹੋਏ ਹੈਰਾਨ ਕਰੀਨ ਜੁਹਾਰੀ,
ਫਿਰ ਤਾਂ ਜਿੰਨੇ ਉੱਥੇ ਹਜ ਕਰਨ ਵਾਲੇ ਸੀ ਉਹ ਵੀ ਜਲਾਲਦੀਨ ਵਰਗੇ ਪੀਰ, ਬਹਾਵਲ ਦੇ ਬਹਾਵਦੀਨ ਪੀਰ, ਸਾਰੇ ਅਚਰਜੇ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਤਾਂ ਆਪ ਹੀ ਖੁਦਾ ਚੱਲ ਕੇ ਆ ਗਿਆ। ਤੇ ਇਸ ਤਰ੍ਹਾਂ ਜੁਹਾਰੀ ਨਮਸਕਾਰਾ ਕਰਨ ਲੱਗ ਪਏ, ਸਲਾਮਾ ਕਰਨ ਲੱਗ ਪਏ, ਮੱਥੇ ਟੇਕਣ ਲੱਗ ਪਏ ਵੀ ਧੰਨ ਹੈ ਤੂੰ।
ਪੁੱਛਣ ਗੱਲ ਈਮਾਨ ਦੀ।
ਫਿਰ ਉਸ ਤੋਂ ਬਾਅਦ ਆਪਣੇ ਮਜ਼ਹਬ ਦੀ, ਆਪਣੇ ਧਰਮ ਦੀ ਜਿਹੜੀ ਗੱਲਬਾਤ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਣ ਲੱਗੇ ਹਨ।
ਕਾਜੀ ਮੁੱਲਾ ਇਕੱਠੇ ਹੋਈ,
ਉੱਥੇ ਮੁੱਲਾ ਸੀ ਬੱਚਿਆਂ ਨੂੰ ਪੜ੍ਹਾਉਣ ਵਾਲੇ ਜਾਂ ਮੁਰਦਿਆਂ ਨੂੰ ਕਬਰਾਂ ਵਿੱਚ ਦਬਾਉਣ ਵਾਲੇ, ਮਰਿਆਂ ਨੂੰ ਉਹ ਕਹਿੰਦੇ ਵੀ ਅਸੀਂ ਮਜ਼ਲ ਪਹੁੰਚਾਉਂਦੇ ਹਾਂ। ਇਹ ਬਾਕੀ ਅਗਲੀ ਜਿਹੜੀ ਭੇਸਾਂ ਦੀ ਮਜ਼ਲ ਆ ਉਹ ਤਾਂ ਇਜ਼ਰਾਈਲ ਫੇਸਤਾ ਪਹੁੰਚਾਊਗਾ ਅਗਲੀ ਮੰਜ਼ਿਲ। ਇਹ ਜਿਹੜੀ ਕਬਰਾਂ ਤੱਕ ਪਹੁੰਚਾਉਣਾ ਇਹ ਮੁੱਲਾਂ ਦਾ ਕੰਮ ਹੈ। ਕਬਰ ਵਿੱਚ ਦਫਨਾਉਣਾ ਕਹਿੰਦੇ ਮੰਜ਼ਿਲ 'ਤੇ ਪਹੁੰਚਾਤਾ ਹੈ ਇੱਥੇ। ਉਹ ਜਿਹੜੇ ਮੁਰਦਿਆਂ ਨੂੰ ਕਬਰਾਂ ਵਿੱਚ ਦਵਾਉਣ ਵਾਲੇ ਉਹ ਮੁੱਲਾਂ ਜਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਮੁੱਲਾਂ ਮਾਸਟਰ, ਅਤੇ ਕਾਜੀ ਜਿਹੜੇ ਕੋਈ ਆ ਫਤਵੇ ਲਾਉਣ ਵਾਲੇ, ਨਿਆਂ ਕਰਨ ਵਾਲੇ, ਸਾਰੇ ਇਕੱਠਿਆਂ ਹੋ ਕੇ ਆਪਣੇ ਇਮਾਨ ਦੀ, ਧਰਮ ਦੀ, ਮਜ਼ਹਬ ਦੀ ਗੱਲ ਪੁੱਛਣ ਲੱਗੇ ਹਨ।
ਵੱਡਾ ਸਾਂਗ ਵਰਤਾਇਆ,
ਗੁਰੂ ਨਾਨਕ ਸਾਹਿਬ ਤੁਸੀਂ ਬੜਾ ਭਾਰੀ ਤਕੜਾ ਸਾਂਗ ਵਰਤਾਇਆ, ਜਾਨੀ ਬੜੀ ਤਕੜੀ ਜਾਰੀ ਕਲਾ ਦਿਖਾਈ ਹੈ।
ਲੱਖ ਨਾ ਸਕੇ ਕੁਦਰਤ ਕੋਈ,
ਕੋਈ ਵੀ ਤੁਹਾਡੀ ਜਿਹੜੀ ਕੁਦਰਤ ਹੈ ਨਾ, ਤਾਕਤ ਹੈ, ਇਹਨੂੰ ਜਾਣ ਨਹੀਂ ਸਕਦਾ ਵੀ ਕਿੰਨੀ ਕੁ ਤੁਹਾਡੇ ਵਿੱਚ ਤਾਕਤ ਹੈ। ਯਾਦ ਸਾਹਮਣੀ ਹੈ ਵੀ ਕਾਬਾ ਘੁੰਮਿਆ ਫਿਰਦਾ, ਅਤੇ ਇਸੇ ਤਰ੍ਹਾਂ ਛੱਜਾ ਜਿਹਾ ਝੁਕਿਆ ਫਿਰਦਾ ਮੱਕੇ ਦਾ ਮੰਦਰ ਦਾ। ਇਹ ਤੁਹਾਡੀ ਜਿਹੜੀ ਤਾਕਤ ਹੈ ਇਹਨੂੰ ਕੋਈ ਜਾਣ ਨਹੀਂ ਸਕਦਾ। ਤੁਸੀਂ ਇਹ ਵੀ ਬੜਾ ਸਾਂਗ ਜਿਹਾ ਵਰਤਾਇਆ, ਸਾਂਗ ਦਿਖਾਇਆ, ਮਹਾਨ ਸ਼ਕਤੀ ਦਾ ਸਾਂਗਾ ਕੀਤਾ ਹੈ।
ਪੁੱਛਣ ਖੋਲ ਕਿਤਾਬ ਨੂੰ,
ਫਿਰ ਜਿਹੜੀ ਆਪਣੀ ਕਿਤਾਬ ਜੀ ਹੈ ਨਾ ਮਸਲਿਆਂ ਵਾਲੀ, ਉਹਨੂੰ ਖੋਲ ਕੇ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ।
ਵੱਡਾ ਹਿੰਦੂ ਕੇ ਮੁਸਲਮਾਨ ਹੋਈ,
ਮਾਰਾ ਦੱਸੋ ਮੁਸਲਮਾਨ ਨੂੰ ਵੱਡਾ ਮੰਨਦੇ ਹੋ? ਮੁਸਲਮਾਨ ਹੋਈ ਮੰਨਦੇ ਹੋ, ਮੁਸਲਮਾਨ ਨੂੰ ਵੱਡਾ ਮੰਨਦੇ ਹੋ ਕਿ ਜਿਹੜਾ ਹਿੰਦੂ ਹੈ ਇਸ ਨੂੰ ਤੁਸੀਂ ਵੱਡਾ ਮਨੋਈ ਕੀ ਹੈ ਮੰਨਦੇ ਹੋ? ਮੁਸਲਮਾਨ ਨੂੰ ਮਹਾਨ ਕਹਿੰਦੇ ਹੋ ਜਾਂ ਹਿੰਦੂ ਨੂੰ ਮਹਾਨ ਕਹਿੰਦੇ ਹੋ?
ਬਾਬਾ ਆਖੇ ਹਾਜੀਆਂ,
ਉੱਥੇ ਹਜ ਕਰਨ ਵਾਲੇ, ਯਾਤਰਾ ਕਰਨ ਵਾਲੇ ਹਾਜੀ ਆਏ ਹੈ। ਗੁਰੂ ਮਹਾਰਾਜ ਨੇ ਧੜਕ ਹੋ ਕੇ ਆਖਣ ਲੱਗੇ ਬਾਬੇ ਗੁਰੂ ਨਾਨਕ,
ਸ਼ੁਭ ਅਮਲਾਂ ਬਾਜੋਂ ਦੋਨੋਂ ਦੋਵੇਂ ਰੋਈ।
ਕਹਿੰਦੇ ਵੀ ਚੰਗੇ ਕੰਮਾਂ ਤੋਂ ਬਗੈਰ, ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹੁੰਦੇ ਹੈ, ਅਗਲੀ ਦਰਗਾਹ ਵਿੱਚ ਜਾ ਕੇ ਤਾਂ ਦੋਵੇਂ ਰੋਣਗੇ, ਚਾਂਗਾ ਮਾਰਨਗੇ। ਹਾਂ, ਜਿਹੜਾ ਚੰਗਾ ਕੰਮ ਕਰੂ, ਚੰਗੇ ਕਰਮ ਕਰੂਗਾ ਉਹ ਨਹੀਂ ਰਹੂਗਾ, ਬਾਕੀ ਤਾਂ ਚੰਗੇ ਕਰਮਾਂ ਬਗੈਰ ਕੰਮਾਂ ਬਗੈਰ ਦੋਵੇਂ ਹੀ ਰੋਣਗੇ ਉੱਥੇ।
ਹਿੰਦੂ ਮੁਸਲਮਾਨ ਦੋਏ,
ਭਾਵੇਂ ਕੋਈ ਹਿੰਦੂ ਮਾਨ ਹੈ ਭਾਵੇਂ ਕੋਈ ਮੁਸਲਮਾਨ ਹੈ, ਇਹ ਦੋਵੇਂ ਹੀ
ਦਰਗਾਹ ਅੰਦਰ ਲੈਣ ਨਾ ਢੋਈ।
ਇਹਨਾਂ ਵਿੱਚੋਂ ਮਾੜਾ ਕੰਮ ਕਰੂਗਾ ਅਗਲੀ ਦਰਗਾਹ ਵਿੱਚ ਇਹਨਾਂ ਨੂੰ ਕਹਿੰਦੇ ਢੋਈ ਨਹੀਂ ਮਿਲੇਗੀ, ਇਹਨਾਂ ਨੂੰ ਕੋਈ ਸਹਾਰਾ ਨਹੀਂ ਮਿਲੂ, ਖੁਦਾ ਦੀ ਰੱਬ ਦੀ ਸਮੀਪਤਾ ਨਹੀਂ ਮਿਲੇਗੀ।
ਕੱਚਾ ਰੰਗ ਕੁਸੁੰਬ ਕਾ,
ਲੋਕੋ ਜਿਵੇਂ ਕੁਸੁੰਬ ਦਾ ਰੰਗ ਜਿਹੜਾ ਉਹ ਕੱਚਾ ਹੁੰਦਾ ਹੈ,
ਪਾਣੀ ਧੋਤੈ ਥਿਰ ਨਾ ਰਹੋਈ।
ਜਿਸ ਵਾਸਤਰ ਤੇ ਕੁਸੁੰਬ ਦਾ ਰੰਗ ਚੜਾਇਆ ਹੁੰਦਾ, ਜੇ ਪਾਣੀ ਲੈਣ ਨਾਲ ਉਹਨੂੰ ਧੋ ਦਈਏ ਫਿਰ ਉਹ ਕੁਸੁੰਬੇ ਦਾ ਰੰਗ ਥਿਰ ਨਹੀਂ ਰਹਿੰਦਾ ਹੈ, ਝੱਟ ਹੀ ਉਹ ਕੱਪੜੇ ਤੋਂ ਲੈ ਜਾਂਦਾ ਹੈ। ਇਹ ਕੱਚਾ ਰੰਗ ਕੁਸੁੰਬ ਦਾ ਹੁੰਦਾ ਹੈ, ਮਜੀਠੀ ਰੰਗ ਪੱਕਾ ਹੁੰਦਾ ਹੈ, ਉਹਦਾ ਕਾਇਆ ਕਾ ਪ੍ਰਚੀਰ ਬੋਚਾਰੇ ਹਰ ਰੰਗ ਨਾਲ ਹੈ ਸੁਭਾਗਾ। ਇਹ ਇਸ ਤਰ੍ਹਾਂ ਵੀ ਜਿਵੇਂ ਮਜੀਠੀ ਰੰਗ ਪੱਕਾ ਕੱਪੜਾ ਬਾਲ ਦੇ ਨਹੀਂ ਲੈਂਦਾ, ਇਸ ਤਰ੍ਹਾਂ ਪਰਮੇਸ਼ੁਰ ਦੇ ਨਾਮ ਦਾ ਰੰਗ ਜਿਹਨੂੰ ਚੜ ਗਿਆ ਉਹ ਭਾਵੇਂ ਸਰੀਰ ਰੂਪੀ ਕੱਪੜਾ ਕੋਈ ਪਾੜ ਦੇਵੇ ਉਹ ਨਹੀਂ ਲੈਂਦਾ ਹੈ। ਇੱਥੇ ਕਹਿ ਰਹੇ ਵੀ ਜਿਹੜਾ ਮਾਇਆ ਦਾ ਰੰਗ ਹੈ ਵੀ ਕੁਸੁੰਬੇ ਦੇ ਰੰਗ ਵਰਗਾ ਹੈ, ਮਾਇਆ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਇਹ ਕੁਸੁੰਬੇ ਦੇ ਰੰਗ ਵਰਗੀਆਂ ਹਨ। पानी नाल धोते हैं जो कोई मुसीबत जी आ जाए, बिपता जी आ जाए, जा बीमारी जी आ जाए, जो कहते पानी नाल धोते हैं, कुसुंबे का रंग नहीं है इससे सही का, इस तरह जो बिपता मुसीबत जा आ जाए, कोई रोग रूग जा आ जाए, फिर माया का रंग जा नन जा कहते इस से सही रहा है, फिर सुख सहूलत जो माया करके होंगे किधरिया किधरिया, भावे लखा रुपया कोल हो मुसीबत आ जाए रोग आ जाए उत्थे कोई वो कम नहीं करती माया। कहने ये पानी मां जिवें कुसुंबा वस्त्र धो दी इस तरह का रंग लै जाता है, तो माया का जरा सुख आनंद चलिया जाता है। ये तो परमेश्वर के नाम का जरा रंग है, मजीठी रंग है, पक्का रंग है।
करन बखीली आप विच
कहने महाराज ती मुसलमाना नु कहंदे भी ये भी रोणगे, ये हिंदू है इन्हों भी उत्थे नहीं रब की नीता नहीं मिली, चलो ये तो मनिया भी ये तो काफर है तो बेमुख है तो इस्लाम बच नहीं, ये तो चलो रोणगे, असी मुसलमान कमाऊ है ये असी की ऐसा वड्डा गुआ करते हैं भी जिस करके भी सानू उत्थे जाके रोना पेगा। साढ़े मत विच तो ऐसा नहीं है, साढ़े तो यह धार्मिक पुस्तकों में लिखा है भी इस्लामाबाद का धार्मी हो के जो मर्जी करी जाए खुदा पकंबर साहब की साख भरन गए गवाही देने भी ये साडा है और ये सारे गुना माफ हो जाएंगे। महाराज कहते कारण इस करके है भी आना करके दोनों करण वकीली आप एक आपो बिच एक दूसरे की कहते चुगली करते निंदा करते एक दूसरे नाल बहुत ईरखा करते है, वो कहते ये मलेश आ गया है, वो मुसलमान कहते हिंदू देख कहते काफर आ गया है, तो आपो जी एक दूसरे नाले दोवे बड़ी ईरखा करते एक दूसरे की चुगली बड़ी करते माड़ा माड़ा कहते निंदा बहुत करते।
राम रहीम कथाए खलोई
कहने इस तरह राम रहीम जेड़ा है ते उरे थां ते खड़िया हो गए जिंदा जिथे कहते रहीम रहीम है जा राम राम दा स्थान उत्ते खड़ के भी जानी स्टेजा ते खड़ खड़ के भी ना कोई जरा रहीम रहीम कहने वाला उन्हां दियां चुगलियां करी जांदा भी ये काफर है ये रब तो साकत है टुटे हुए लोग है ते उधर ओ कहिंदे मलेश है इको ही थां स्टेज उही है उसे स्टेज ते सभा विच खड़ के ओ उहदे नाल उहनूं भंडी जांदे उहदियां चुगलियां उहनूं माड़ा माड़ा आखी जांदे है ओ राम इको ही ते रहीम भी उही है पर ए दोवें ऐसा कर दे को थां ते खड़ के
राहा शैतानी दुनिया गोई
करके शैतानी वाला रास्ता है यो जिहड़ी दुनिया गोई की खराब हो रही है नाश हो रही है।
तरी निशानी कौस दी
हो गया इस तरह गुरु नानक साहब महाराज ने जो उत्थे जाके कला बरताई फिर उत्थे महाराज ने जिवें इन्हां दी बेनती करन तों भई महाराज अपनी कोई तुसीं निशानी दिओ अपने आउण दी ते महाराज ने अपने चरणां दी खड़ाम जी ला के इन्हां नूं दे दित्ती सी। और इस संबंध में भाई गुरदास जी ने अगली पौड़ी में कुछ बचन कहे वो आप कल दे दीवान में ही विचारांगे पढ़ांगे।
करन बखीली आप विच राम रहीम कथाए खलोई राह शैतानी दुनिया गोई।
वाहिगुरु जी का खालसा
वाहिगुरु
जी की फतेह। हे आचित हे पार ब्रह्म अविनाशी अविनाश हे पूरन हे सर्व में दुख पंजन गुणतास हे संगी हे निरंकार हे निर्गुण सबके हे गोविंद हे गुण निदान जंके सदा भवेक हे अपरंपर हर हरे हैपी होवन हार हे संतां का सदा संग निदाराया रार हे ठाकुर हां दासरो ने निर्गुण गुण नहीं कोई नानक दीजै नाम दान रखो ही है परोय आए प्रभ शरणांगति कृपा निध दयाल एक अखर हर मन वसत नानक होत निहाल वाहिगुरु नाम जिहारे है चढ़े सो चरे पार जो सरदा कर सेवले पारे उतारन हार जो सरदा कर सेवले पारे उतारन हार